ਸਤਿਗੁਰ ਨਾਮੇ ਸ਼੍ਰੀ ਗੁਰੂਦੇਵ ਨਾਮੇ ਦਸ ਤੋਂ ਰਾਤ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕ ਆਪਣੇ ਗੁਨਾਹਾਂ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਵਿੱਚ ਜਮੀਆਂ ਵਿੱਚ ਵਿੱਚ ਦਿੱਤਾ ਵਿੱਚ ਲਈਆ ਵਿੱਚ ਖਟਿਆ ਵਿੱਚ ਗਈਆ ਵਿੱਚ ਸੱਚਿਆ ਕੁੜੀਆ ਵਿੱਚ ਪਾਪ ਪੁੰਨ ਵਿਚਾਰ ਵਿੱਚ ਨਰਕ ਸੁਰਗ ਅਵਤਾਰ ਆਓ ਵਿੱਚ ਹੱਸੇ ਆਓ ਵਿੱਚ ਰੋਵੇ ਆਓ ਵਿੱਚ ਪਰੀਏ ਆਓ ਵਿੱਚ ਦੋਵੇ ਆਓ ਵਿੱਚ ਜਾਤੀ ਜਿਨਸੀ ਹੋਵੇ ਆਓ ਵਿੱਚ ਮੂਰਖ ਆਓ ਵਿੱਚ ਸਿਆਣਾ ਮੋਖ ਮੁਕਤ ਕੀ ਸਾਰੇ ਨੂੰ ਜਾਣਾ ਆਓ ਵਿੱਚ ਮਾਇਆ ਆਓ ਵਿੱਚ ਛਾਇਆ ਓਮੇ ਕਰ ਕਰ ਜਾਂਦੇ ਉਪਾਇਆ ਓਮੇ ਬੂਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਤ ਕਤ ਲੂਝੇ ਨਾਨਕ ਹੁਕਮੀ ਲਿਖੀਏ ਲੇਖ ਜੇ ਹੋ ਵੇਖੇ ਤੇ ਹੋ ਵੇਖ
ਕਾਗਾ ਚੂੜ ਨਾ ਪਿੰਜਰ ਵਸੈ ਤੈ ਉੱਡਰ ਜਾ ਜਿਤ ਪਿੰਜਰ ਮੇਰਾ ਸਹਿ ਵਸੈ ਮਾਸ ਨਾ ਤੇ ਦੂਰ ਖਾ। ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਵਿਅਕਤ ਕਰਦੇ ਹਨ। ਇਸ ਮ੍ਰਿਤ ਲੋਕ ਦੇ ਵਿੱਚ ਇਸ ਸੁੱਤੀ ਹੋਈ ਜੀਵਾਤਮਾ ਨੂੰ ਜਗਾਉਣ ਵਾਸਤੇ ਕਾਗਾ ਚੂੜ ਨਾ ਪਿੰਜਰ ਵਸੈ ਤੈ ਉੱਡਰ ਜਾ ਕਾਗ ਕਿਸ ਨੂੰ ਕਿਹਾ ਗਿਆ ਹੈ? ਵਸੈ ਦਾ ਭਾਵ ਹੈ ਆਤਮਾ ਦਾ ਜਾਗ ਜਾਣਾ, ਉੱਡਰ ਜਾ ਦਾ ਭਾਵ ਹੈ ਇਹਨਾਂ ਕਾਗਾਂ ਨੂੰ ਪਰੇ ਕਰ ਦੇਣਾ। ਕਾਰਨ ਕੀ ਹੈ? ਜਿਤ ਪਿੰਜਰ ਮੇਰਾ ਸਹਿ ਵਸੈ, ਸਹਿ ਕਹਿੰਦੇ ਨੇ ਖਸਮ ਨੂੰ, ਪਤੀ ਨੂੰ। ਹੁਣ ਵਸਣ ਵਾਲੀ ਆਤਮਾ ਹੈ ਜੀਵਾਤਮਾ ਇਸਤਰੀ ਰੂਪ ਦੇ ਵਿੱਚ, ਉਸਦਾ ਪਤੀ ਅਕਾਲ ਪੁਰਖ ਪਰਮਾਤਮਾ ਇਸ ਪਿੰਜਰੇ ਦੇ ਅੰਦਰ ਮੌਜੂਦ ਹੈ। ਮਾਸ ਨਾ ਤੇ ਦੁਖਾ, ਉਹ ਜੀਵਾਤਮਾ ਇਹਨਾਂ ਕਾਗਾਂ ਨੂੰ ਫਿਰ ਮਾਸ ਨਹੀਂ ਖਾਣ ਦਿੰਦੀ, ਇਹ ਪਿੰਜਰੇ ਨੂੰ ਨੋਚਣ ਨਹੀਂ ਦਿੰਦੀ। ਕਿਹੜੀ ਜੀਵਾਤਮਾ? ਜਿਹੜੀ ਜਾਗ ਜਾਂਦੀ ਹੈ। ਕਿਸ ਤਰੀਕੇ ਦੇ ਨਾਲ ਮਾਸ ਨਹੀਂ ਖਾਣ ਦਿੰਦੀ? ਔਰ ਇਹ ਕਾਗ ਕੌਣ ਹਨ? ਇਸ ਜਗਤ ਦੇ ਵਿੱਚ ਮਾਂ ਬਾਪ ਭੈਣ ਭਾਈ ਇਸਤਰੀ ਪੁਰਸ਼ ਬੱਚੇ ਮਿੱਤਰ ਸੰਬੰਧੀ ਯਾਰ ਦੋਸਤ ਜਿਤਨੇ ਵੀ ਸੰਬੰਧ ਨਜ਼ਰ ਆ ਰਹੇ ਹਨ ਇਹ ਸਾਰੇ ਕਾਗ ਹਨ ਇਸ ਪਿੰਜਰੇ ਨੂੰ ਨੋਚ ਨੋਚ ਕੇ ਖਾ ਰਹੇ ਹਨ ਕਿਸ ਤਰੀਕੇ ਦੇ ਨਾਲ ਆਤਮਾ ਇਸ ਦੇ ਵਿੱਚ ਵਸ ਰਹੀ ਹੈ ਉਸ ਖਸਮ ਨੇ ਉਸ ਪਰਮਾਤਮਾ ਨੇ ਇਸ ਨੂੰ ਇੱਕ ਪੂੰਜੀ ਦਿੱਤੀ ਹੈ ਆਪਣੀ ਤਾਕਤ ਆਪਣਾ ਅੰਸ਼ ਜਿਸ ਨੂੰ ਅਸੀਂ ਪ੍ਰਾਣ ਸ਼ਕਤੀ ਕਹਿੰਦੇ ਹਾਂ ਕਿਸ ਵਾਸਤੇ ਦਿੱਤੀ ਗਈ ਸੀ ਆਪਣੇ ਖਸਮ ਨੂੰ ਮਿਲਣ ਵਾਸਤੇ ਅਸੀਂ ਖਰਚ ਕਿੱਥੇ ਕਰ ਰਹੇ ਹਾਂ ਇਹਨਾਂ ਕਾਗਾਂ ਦੇ ਉੱਪਰ ਇਹ ਕਾਗ ਨੋਚ ਨੋਚ ਕਰਕੇ ਖਾ ਰਹੇ ਹਨ ਜਿਹੜੀ ਪ੍ਰਾਣ ਸ਼ਕਤੀ ਇਹਨਾਂ ਦੇ ਉੱਪਰ ਖਰਚ ਹੋ ਗਈ ਇਹ ਵਾਪਸ ਨਹੀਂ ਆਉਣੀ ਅਖੀਰ ਉਹ ਵੇਲਾ ਆ ਜਾਣਾ ਹੈ ਜਦੋਂ ਇਸ ਆਤਮਾ ਨੂੰ ਜਿਹੜੀ ਇਸ ਪਿੰਜਰੇ ਦੇ ਵਿੱਚ ਵਸ ਰਹੀ ਆ ਵਾਲਾਂ ਤੋਂ ਪਕੜ ਕੇ ਅਲੱਗ ਕਰ ਦਿੱਤਾ ਜਾਏਗਾ ਉਸ ਵਕਤ ਰੋਏ ਪਿੱਟੇਗੀ ਕੋਈ ਹੱਲ ਨਹੀਂ ਹੈ ਕੁਛ ਨਹੀਂ ਹੋ ਸਕਦਾ ਤੇ ਬਾਬਾ ਫਰੀਦ ਜੀ ਜਗਾ ਰਹੇ ਨੇ ਇਹ ਸੰਸਾਰ ਦੇ ਮਨੁੱਖੋ ਜਾਗ ਜਾਓ ਅਜੇ ਕੁਛ ਵਿਗੜਿਓ ਨਹੀਂ ਅਜੇ ਵੀ ਕੁਛ ਨਹੀਂ ਵਿਗੜਿਆ ਜਦ ਤੱਕ ਇਹ ਪ੍ਰਾਣ ਸ਼ਕਤੀ ਮੌਜੂਦ ਹੈ ਰੱਸੀ ਦਾ ਡੋਰ ਦਾ ਕਿਨਾਰਾ ਸਾਡੇ ਹੱਥ ਵਿੱਚ ਹੈ ਅਸੀਂ ਖੂਹ ਦੇ ਵਿੱਚੋਂ ਲੋਟੇ 'ਚ ਪਾਣੀ ਕੱਢ ਸਕਦੇ ਹਾਂ ਇੱਕ ਵਾਰੀ ਇਹ ਕਿਨਾਰਾ ਸਾਡੇ ਹੱਥੋਂ ਛੁੱਟ ਗਿਆ ਫਿਰ ਖੂਹ ਦੇ ਵਿੱਚੋਂ ਅਸੀਂ ਪਾਣੀ ਨਹੀਂ ਕੱਢ ਸਕਾਂਗੇ ਫਿਰ ਪਤਾ ਨਹੀਂ ਕਦੋਂ ਇਹ ਮਨੁੱਖਾ ਜਨਮ ਮਿਲੇ ਜਾਂ ਨਾ ਮਿਲੇ ਔਰ ਜਿਹੜੀ ਜੀਵਾਤਮਾ ਪਰਮਾਤਮਾ ਦੇ ਇਸ ਉਪਦੇਸ਼ ਨੂੰ ਧਾਰਨ ਕਰ ਲੈਂਦੀ ਹੈ ਉਹ ਫਿਰ ਇਹਨਾਂ ਕਾਗਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ ਉਹ ਫਿਰ ਦੂਰੋਂ ਹੀ ਉਡਾ ਦਿੰਦੀ ਹੈ ਕਾਗਾ ਚੂੜ ਨਾ ਪਿੰਜਰ ਵਸਿਆ ਤਾਂ ਉਹ ਡਰ ਜਾ ਉਹ ਫਿਰ ਕਹਿੰਦੀ ਹੈ ਮੇਰੇ ਅੰਦਰ ਪਰਮਾਤਮਾ ਮੇਰਾ ਖਸਮ ਮੌਜੂਦ ਹੈ ਉਹ ਆਪਣੇ ਖਸਮ ਦੇ ਸਿਵਾ ਬਾਹਰ ਕਿਸੇ ਜਗ੍ਹਾ ਵੀ ਨਹੀਂ ਰਚਦੀ ਵਸਤੂ ਪਦਾਰਥ ਔਰ ਸੰਬੰਧ ਜਿਨ੍ਹਾਂ ਦੇ ਉੱਪਰ ਅਸੀਂ ਆਪਣੀ ਪ੍ਰਾਣ ਸ਼ਕਤੀ ਖਰਚ ਕਰ ਰਹੇ ਹਾਂ ਇਹ ਸਾਰੀ ਬਿਰਥਾ ਚਲੀ ਜਾਂਦੀ ਹੈ ਝੂਠਾ ਰੁਦਨ ਹੋਇਆ ਦੁਆਲੇ ਕਿਨ ਮੈਂ ਵਿਆਹ ਪਰਾਇਆ ਇੱਕ ਪਲ ਦੇ ਵਿੱਚ ਸਾਰਾ ਕੁਛ ਪਰਾਇਆ ਹੋ ਜਾਣਾ ਕਾਡੋ ਕਾਡੋ ਦੀ ਰੱਟ ਲੱਗ ਜਾਣੀ ਹੈ ਕਹਿ ਕਬੀਰ ਤਬ ਹੀ ਨਰ ਜਾਗੇ ਜਬ ਜਮ ਕਾ ਡੰਡ ਮੂੰਡ ਮੇ ਲਾਗੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਜਦ ਤੱਕ ਜਮ ਦਾ ਡੰਡਾ ਇਹਦੇ ਸਿਰ ਤੇ ਨਹੀਂ ਨਾ ਵੱਜਦਾ ਤਦ ਤੱਕ ਸੁੱਤੀ ਰਹਿੰਦੀ ਜਾਗਦੀ ਨਹੀਂ ਉਹ ਸਾਧ ਸੰਗਤ ਜੀ ਜਦ ਤੱਕ ਸਤਸੰਗ ਦੇ ਵਿੱਚ ਸਖ਼ਤ ਲਫ਼ਜ਼ਾਂ ਦਾ ਪ੍ਰਯੋਗ ਨਾ ਕੀਤਾ ਜਾਏ ਤੇ ਵਿਚਾਰ ਕਰਕੇ ਦੇਖੋ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਮਾਖੀ ਲੱਗ ਪਚੇ ਪਚਾਈ ਗੁੜ ਮਿੱਠਾ ਗੁੜ ਵਾਂਗੂ ਮਿੱਠਾ ਹੈ ਕੌਣ ਇਹ ਮਾਇਆ ਪਸਰਿਆ ਇਹ ਸਾਰਾ ਪਸਾਰਾ ਮਨ ਬੁੱਧੀ ਔਰ ਇੰਦਰੀਆਂ ਜੋ ਕੋਈ ਦਿਸੀ ਗੋਚਰ ਹੈ ਮਨਮੁਖੀ ਜੀਵ ਹੋਮੈ ਦੇ ਉੱਪਰ ਕੁਰਬਾਨ ਹੋਣ ਵਾਲੀ ਜੀਵਾਤਮਾ ਜਿਹੜੀ ਹੋਮੈ ਦੇ ਵਿੱਚ ਸੁੱਤੀ ਪਈ ਆ ਮਾਇਆ ਸੁੱਤੀ ਪਈ ਆ ਉਹ ਮੱਖੀ ਵੱਕਣ ਹੈ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਮੱਖੀ ਗੁੜ ਦੇ ਵਿੱਚ ਜਾ ਕਰਕੇ ਆਪਣੇ ਆਪ ਨੂੰ ਚਮੇੜ ਲੈਂਦੀ ਹੈ ਔਰ ਫਿਰ ਉਹ ਸਦਾ ਲਈ ਉਹਦੇ ਵਿੱਚ ਹੀ ਖਤਮ ਹੋ ਜਾਂਦੀ ਹੈ ਨਾ ਸਵਾਦ ਲਗਾ ਸਕਦੀ ਹੈ ਨਾ ਆਪਣੀ ਜਾਨ ਨੂੰ ਬਚਾ ਸਕਦੀ ਹੈ ਠੀਕ ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਅਗਰ ਜਾਗੇਗੀ ਨਹੀਂ ਔਰ ਇਹਨੂੰ ਜਗਾਉਣ ਵਾਸਤੇ ਸਵਾਮੀ ਜੀ ਨੇ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਿਹਾ ਕਿ ਇਹ ਤੇ ਇਸ ਢੰਗ ਦੇ ਨਾਲ ਸੁੱਤੀ ਪਈ ਹੈ ਕਿ ਅਗਰ ਇਸ ਨੂੰ ਕੋੜੇ ਮਾਰ ਕਰਕੇ ਜਗਾਇਆ ਜਾਏ ਤਦ ਵੀ ਇਹ ਬੇਸ਼ਰਮਾ ਆਕਣ ਸੁੱਤਾ ਹੀ ਰਹਿਣਾ ਪਸੰਦ ਕਰੇਗੀ ਜਾਗਣਾ ਪਸੰਦ ਨਹੀਂ ਕਰੇਗੀ ਸ਼ਕਲ ਇਨਸਾਨ ਨਾਲ ਮਿਲਦੀ ਹੈ ਦੋ ਪੈਰ ਦਾ ਜਾਨਵਰ ਬਿਲਕੁਲ ਨਿਕ੍ਰਿਸ਼ ਕਰਮ ਕਰਦਾ ਹੈ ਜਾਨਵਰਾਂ ਦੇ ਨਾਲ ਅਗਰ ਤੁਲਨਾ ਕਰਕੇ ਦੇਖੀਏ ਤੇ ਉਹਨਾਂ ਦਾ ਵੀ ਇੱਕ ਸ੍ਰਿਸ਼ਟੀ ਦੇ ਵਿੱਚ ਨਿਯਮ ਹੈ ਪਰ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਸਿਰਮੋਰ ਕਹਿਲਾਉਣ ਵਾਲਾ ਇਨਸਾਨ ਉਸਦਾ ਕੋਈ ਵੀ ਨਿਯਮ ਨਹੀਂ ਹੈ ਜਿਸ ਨੂੰ ਇਹ ਆਸ਼ਰਮ ਕਹਿੰਦਾ ਉਹ ਵਿਸ਼ਾਲੇ ਤੋਂ ਵੀ ਨਿਚਲੀ ਦ੍ਰੇਣੀ ਦੇ ਵਿੱਚ ਰਹਿ ਰਹੇ ਤੇ ਕਹਿੰਦੇ ਨੇ ਦੋ ਪੈਰ ਦਾ ਜਾਨਵਰ ਸਿਰਫ ਇੱਕ ਪੂੰਛ ਦੀ ਕਮੀ ਹੈ ਕਿਤਨੇ ਸਖ਼ਤ ਲਫ਼ਜ਼ਾਂ ਦਾ ਪ੍ਰਯੋਗ ਕੀਤਾ ਗਿਆ ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਕਹਿੰਦੇ ਲੂਣ ਹਰਾਮੀ ਬੇਗਾਨਾ ਅਲਪਮਤ ਜੀਵ ਪਿੰਡ ਜਿਨ ਸੁੱਖ ਦੀਏ ਤਾਂ ਨਾ ਜਾਣਤ ਤੱਤ ਜਿਸ ਨੇ ਤੈਨੂੰ ਇਹ ਪ੍ਰਾਣ ਸ਼ਕਤੀ ਦਿੱਤੀ ਇਹ ਚੋਲਾ ਮਨੁੱਖ ਜਨਮ ਦਾ ਦਿੱਤਾ ਕਿਤੇ ਸਵਾਦ ਦਿੱਤੇ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੂੰ ਉਸ ਤੋਂ ਹੀ ਪਿੱਠ ਕਰਕੇ ਬੈਠਾ ਹੈ ਲੂਣ ਹਰਾਮੀ ਹੈ ਜਿਸਦਾ ਲੂਣ ਖਾਧਾ ਉਸਦਾ ਹੀ ਆਰਾਮ ਕਰ ਰਿਹਾ ਗੁਨਾਹ ਕਰ ਰਿਹਾ ਹੈ ਲੇਖਾ ਕਤੇ ਨਾ ਛੁੱਟੀਏ ਖਿਲਕਿਨ ਭੁੱਲਣ ਹਾਰ पल पल पाप कमा रहे हैं। क्यों? ये प्राण शक्ति जिदे उपर खर्च करोगे, संसार दे उपर खर्च करोगे, ये निरंतर पाप कमाण दा विषय है। परमात्मा दे खर्च कर दोगे, आत्मा का कल्याण हो जाएगा। इहदे विच कोई ना नाम लैण दा मजबून है, ना अमृत पीण दा मजबून है, ना डेरे मंदिर गुरुद्वारे धक्के खाण दा मजबून है, और ना ही यह दात लैणा दे विच लग करके मिलती है। ये आत्मा और परमात्मा का निजी विषय है, वेरी पर्सनल। ऐसा पर्सनल है कि अगर ये तीसरा लफज तुसी विच इस्तेमाल कर लिया ना, और वो तीसरा लफज अपने आप दे विच कितना ही महान क्यों ना होवे, ये मेल अपार युगां तक कदी भी नहीं होएगा। ये इन्हां मुल्कां दे विच जन्म और मरण के गेड़ दे विच सड़दी रहेगी। इस आत्मा का कल्याण नहीं होगा अगर तीसरा लफज दे विच आ गया तो। असी किहड़े लफज दे विच मरे हां, किहड़े चक्करां दे विच फसे होए हां, किहड़े भरमां दे विच धक्के खा रहे हां। सवेर आउंदी है डेरियां जांदे आ मंदिर गुरुद्वारे, शाम तक असी उत्थे धक्के खांदे। उस दे दित्ते रस्ते ते चलना है। पूजा एक अकाल पुरख परमात्मा की करनी है। सिमर सदा एक अंकार साचा, सब जगत जिन उपाया। इको वचन दे गुरु नानक साहब ने फैसला करता, सिमरन किदा करना, ध्यान किदा करना, उस एक अंकार का। क्यों? क्योंकि वही सच है। मन बुद्धि और इंद्रिया दे भी जो कुछ भी आ गया, कितना ही मान क्यों ना हो, कितनी ही वड्डी गद्दी क्यों ना हो, कितना ही कुछ क्यों ना हो, असी कभी भी उसके कल्याण नहीं प्राप्त कर सकांगे अगर असी उसके चक्कर दे विच फस जावांगे। जितने भी ऋषि मुनिया ने इस जगत दे विच ज्ञान दा प्रचार किया, ज्ञान वंडिया, उन्होंने भी ज्ञान अपने गुरु को ही लिया, एक मनुख को ही लिया। जड़े अंतर दे विच गए, उस शब्द नू प्राप्त किया, उस ताकत नू प्राप्त किया, अकाल पुरख की आपनी प्रेरणा, उसी प्रेरणा नू लफ्जा दे रूप दे विच, श्लोकां दे रूप दे विच, मंत्रा दे रूप दे विच, जगत दे विच महान बाणी दे रूप दे विच प्रगट किया है। और जितने भी शिष्य उन्होंने कोल आए, उन्होंने आश्रम दे विच, उन्होंने उन्होंने ये ज्ञान दिता, रूहानी ज्ञान दिता, भजन बंदगी का रस्ता दिखाया, अंदर जाने का रस्ता दिखाया, और वह ज्ञान नू चरितार्थ करने वास्ते उन्होंने शिष्या ने उस गुरु का त्याग नहीं किया, उस गुरु की पदवी का पूरा मान किया, पूरा सम्मान दिता। पर जो बंदगी की गल आई, उस पर ब्रह्म परमात्मा का ही निरंतर चिंतन किया, गुफा के बैठ करके जंगलों के सन्यासी हो करके 14 दिन 14 इंद्रियां जड़िया ने अपने वस कीतियां, किस कारण? उस पर ब्रह्म परमात्मा प्राप्त करने वास्ते। तो इसका कोई यह विषय नहीं है कि गुरु की निंदा की या उसका कोई महत्व घट गया। गुरु ग्रंथ साहब के सतगुरु के नाम से जितने भी वचन किए गए ने, अपार महिमा गाई गई है, अपार महिमा जिस दिन कोई पार नहीं पा सकता। पर जगह जगह से इस चीज ने भी स्पष्ट कर दिया गया कि सतगुरु किसनु कहा गया और सतगुरु का काम की है। गुर पूरे की वड्डी वड्याई, हर वड्डा सेव अतुल सुख पाया। गुर पूरे पूरा गुरु कल्याण का आधार कौन है? उसकी वड्याई किते विच है? गुर पूरे की वड्डी वड्याई, हरी नु वड्डा कवे, हर वड्डा सेव उसकी सेवा करावे। हुण परमात्मा हरी की है? नाम है, शब्द है। शब्द की सेवा कौन करेगा? आत्मा करेगी। ऋषि मुनिया ने भी यही ज्ञान दिता सी, ग्रंथ साहब दे विच भी यही ज्ञान है, गुरु नानक साहब ने भी यही रस्ता दिता, और भी जितने संत संसार ने इसी रस्ते नू प्रशस्त किया। असी केड़े रस्तियां दे पिछे चल रहे हैं? कौन सानू उल्टा रस्ता दिखा रहे हैं? असी अख बंद करके भेडा बने हुए हैं, उस बाड़े दे विच निरंतर जा रहे हैं जिहदे विच अग लग चुकी है। उस अग दे विचों सानू कढ़िया जांदा है बचाण वास्ते। बाणी प्रगट है इस वक्त अकाल पुरख परमात्मा दी आपनी प्रेरणा। पर विचार करके देख लो, 150 तो बाद सत्संग हो चुके इस जगह ते, अकाल पुरख परमात्मा दे अपने बख्शे हुए। किसी माई दे लाल ने, किसी बादशाह दे महान बेटे ने इस जगह ते, या किसी होर सुनने वाले ने भी इस सारे सत्संगा दी बाणी दे विचों एक लफज नूं अज तक धारण नहीं किया, उल्टा ही प्रचार किया। गुरु नानक साहब ने जदों बाणी नूं आत्मिक प्रेरणा नूं प्रगट किया सी, पत्थर मारे गए सन, पिंडां च वड़न नहीं सी दिता गया, तो क्या अज गुरु नानक दे भगत बैठे ने इस दरबार दे विच, या इस जगत दे विच जिहड़े जलूस कढ रहे ने गुरु नानक दे चेले ने? क्या दाढ़ी रख करके गुरु नानक दे शिष्य हो जावांगे? या उन्हां दी बाणियां नूं सत्संग दे विच ला करके असीं गुरु नानक दी गद्दी नूं मान लाभ प्राप्त कर लवांगे? या उस रस्ते नूं प्रगट कर देवांगे? ਇਹ ਸਾਡੇ ਚਿਹਰੇ ਤੇ ਲੱਗੇ ਹੋਏ ਨਕਲੀ ਮਖੋਟੇ ਨੇ ਜਿਹੜੇ ਪਿਛਲੇ ਸਾਸਾਂ ਨੂੰ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤਾ ਸੀ, ਅੰਦਰੋਂ ਅਸੀਂ ਭੇੜੀਏ ਆ ਔਰ ਬਾਹਰ ਅਸੀਂ ਬੱਕਰੇ ਦਾ ਮਖੋਟਾ ਲਗਾ ਕਰਕੇ ਬੈਠੇ ਹਾਂ ਪਰਮਾਰਥੀ ਦਾ? ਸਾਡੇ 'ਚ ਕੋਈ ਵੀ ਪਰਮਾਰਥੀ ਨਹੀਂ ਹੈ। ਇਸ ਕਿਰਿਆ ਨੂੰ ਕੋਈ ਅੱਜ ਤੱਕ ਜਾਣ ਨਹੀਂ ਸਕਿਆ, ਇੱਥੇ ਜਾਂ ਉੱਥੇ ਕੋਈ ਵੀ। ਇਹ ਸੱਚਖੰਡ ਦੀ ਪ੍ਰਕਿਰਿਆ ਨੂੰ ਆਪਣੇ ਢੰਗ ਦੇ ਨਾਲ, ਆਪਣੀ ਮਨ ਬੁੱਧੀ ਦੇ ਨਾਲ, ਆਪਣੀ ਪਸੰਦਗੀ ਨਾਲ, ਪਸੰਦਗੀ ਦੇ ਤਰੀਕਿਆਂ ਦੇ ਨਾਲ, ਨਿਰਦਿਸ਼ਟ ਤਰੀਕਿਆਂ ਦੇ ਨਾਲ ਇਹਨਾਂ ਚੱਲ ਰਹੀਆਂ ਕਿਰਿਆ ਦੇ ਵਿੱਚ ਹੀ ਰੁਕਾਵਟ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ। ਇਤਿਹਾਸ ਹੀ ਆਪਣੇ ਆਪ ਨੂੰ ਦੁਹਰਾਉਂਦਾ ਹੈ, ਕੋਈ ਨਵਾਂ ਇਤਿਹਾਸ ਨਹੀਂ ਬਣਦਾ। ਆਪ ਤੋਂ ਅਗਰ ਸੰਤਾਂ ਨੂੰ ਸੂਲੀ ਤੇ ਲਟਕਾਇਆ ਗਿਆ ਤਾਂ ਕਿਆ ਅੱਜ ਬਣਾਏ ਜਾ ਰਹੇ ਸੰਤਾਂ ਦੇ ਰਸਤੇ ਦੇ ਵਿੱਚ ਜਿਹੜਾ ਫੁੱਲ ਵਿਸਾਏ ਜਾ ਰਹੇ ਨੇ, ਜਾਂ ਉਹਨਾਂ ਦੇ ਗਲਿਆਂ 'ਚ ਮਾਲਾ ਪਹਿਨਾਈ ਜਾ ਰਹੀ ਹੈ? ਉਹਨਾਂ ਦੇ ਰਸਤਿਆਂ 'ਚ ਅੱਜ ਵੀ ਐਸੇ ਸੂਲ ਭਰੇ ਕੰਡੇ ਰੱਖੇ ਜਾ ਰਹੇ ਨੇ ਜਿਹਨਾਂ ਦੇ ਉੱਪਰ ਇੱਕ ਆਮ ਅੱਛਾ ਅੱਛਾ ਭਲਵਾਨ ਵੀ ਨਹੀਂ ਚੱਲ ਸਕਦਾ। ਵਿਚਾਰ ਕਰਕੇ ਦੇਖ ਲਓ, ਅਕਾਲ ਪੁਰਖ ਦੀ ਆਤਮਿਕ ਪ੍ਰਵਾਨਾ ਕਿਸ ਰਸਤੇ ਨੂੰ ਪ੍ਰਸ਼ਸਤ ਕਰ ਰਹੀ ਹੈ ਔਰ ਅਸੀਂ ਕੌਣ ਬਣੇ ਬੈਠੇ ਹਾਂ। ਤੇ ਇਸ ਬਾਣੀ ਦੇ ਉੱਪਰ ਅਮਲ ਕੀਤੇ ਬਿਨਾਂ ਕੋਈ ਵੀ ਇਸ ਮਜ਼ਮੂਨ ਨੂੰ ਧਾਰਨ ਨਹੀਂ ਕਰ ਸਕਦਾ। ਪਿਛਲੇ ਸਤਸੰਗ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ ਸੀ ਜੋ ਹੋਮੇ ਦਾ ਵਿਸ਼ਲੇਸ਼ਣ ਚੱਲ ਰਿਹਾ ਸੀਗਾ ਕਿ ਹੋਮੇ ਦੇ ਅੰਦਰ ਹੀ ਇਹ ਸਾਰੀ ਪ੍ਰਕਿਰਤੀ ਦਾ ਵਿਸ਼ਲੇਸ਼ਣ ਜੋ ਹੈ ਚੱਲ ਰਿਹਾ ਹੈ, ਬਿਨਾਂ ਹੋਮੇ ਦੇ ਇਹ ਸਾਰੀ ਕਿਰਿਆ ਜੋ ਹੈ ਚੱਲ ਹੀ ਨਹੀਂ ਸਕਦੀ। ਸ਼ਬਦ ਦੇ ਨਾਲ ਅਵਿਅਕ ਪ੍ਰਕਿਰਤੀ ਜਿਹੜੀ ਹੈ ਇਸ ਪੁਤਲੇ ਨੂੰ ਬਣਾਉਂਦੀ ਹੈ ਔਰ ਪਰਮਾਤਮਾ ਦਾ ਜਿਹੜਾ ਤੀਸਰਾ ਗੁਣ ਹੈ ਪ੍ਰਾਣ ਸ਼ਕਤੀ ਦੇ ਵਿੱਚ ਆ ਕਰਕੇ ਸੰਪੰਦਨ ਕਰਦਾ ਹੈ ਔਰ ਚੌਥਾ ਗੁਣ ਜੋ ਹੈ ਉਸਦਾ ਆਪਣਾ ਅੰਸ਼ ਆਤਮਾ ਜਦ ਤੱਕ ਇਸਦੇ ਵਿੱਚ ਪ੍ਰਵੇਸ਼ ਨਹੀਂ ਕਰਦੀ ਤਦ ਤੱਕ ਅਸੀਂ ਇਸ ਪੁਤਲੇ ਤੋਂ ਕੰਮ ਨਹੀਂ ਲੈ ਸਕਦੇ। ਇਹ ਸਾਰੀ ਸ੍ਰਿਸ਼ਟੀ ਬੇਕਾਰ ਹੈ। ਤੋ ਚਾਰ ਹੀ ਪਰਮਾਤਮਾ ਇਸ ਜਗਤ ਦੇ ਵਿੱਚ ਪਿਛਲੇ ਸਾਸਾਂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤੇ ਸਨ। ਤੋ ਅਸੀਂ ਇਹਨਾਂ ਚਾਰਾਂ ਦੀ ਪੂਜਾ ਕਰਨੀ ਹੈ, ਇਹਨਾਂ ਚਾਰਾਂ ਦਾ ਲਾਭ ਪ੍ਰਾਪਤ ਕਰਨਾ ਹੈ। ਆਤਮਾ ਨੇ ਇਹਨਾਂ ਤਿੰਨਾਂ ਦਾ ਪ੍ਰਯੋਗ ਕਰਕੇ ਸਦਉਪਯੋਗ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਕੇ ਸਦਾ ਲਈ ਜਨਮ ਮਰਨ ਦੇ ਗੇੜ ਤੋਂ ਬਚ ਜਾਣਾ। ਪੰਜਵਾਂ ਕੋਈ ਵੀ ਇਸ ਜਗਤ ਦੇ ਵਿੱਚ ਪਰਮਾਤਮਾ ਨਹੀਂ ਹੈ, ਇਹਨਾਂ ਚਾਰਾਂ ਚੋਂ ਇੱਕ ਵੀ ਅਗਰ ਨਹੀਂ ਹੋਏਗਾ ਤੇ ਸਾਰੀ ਸ੍ਰਿਸ਼ਟੀ ਫਨਾ ਸਮਝ ਲਓ। ਅਗਰ ਪਹਿਲੇ ਤਿੰਨ ਗੁਣ ਹੋਣਗੇ ਆਤਮਾ ਨਹੀਂ ਹੋਏਗੀ ਤੇ ਨਜ਼ਰ ਆਉਣ ਦੇ ਬਾਵਜੂਦ ਹੀ ਅਸੀਂ ਇਸ ਤੋਂ ਕੰਮ ਨਹੀਂ ਲੈ ਸਕਦੇ। ਤੇ ਇਸ ਦਾ ਕੀ ਗੁਣ ਪ੍ਰਗਟ ਕੀਤਾ ਸੀ? ਅਗਰ ਅਸੀਂ ਹੋਮਿਆਂ ਨੂੰ ਸਮਝਣਾ ਚਾਹੁੰਦੇ ਹਾਂ, ਹਾਊ ਨੂੰ ਸਮਝਣਾ ਚਾਹੁੰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਜਿਹੜੇ ਹਾਊ ਦੇ ਨਾਂ ਤੋਂ ਇਹ ਬਚਨ ਉਚਾਰਨ ਕੀਤੇ ਨੇ, ਬਹੁਤ ਬਹੁਤ ਕੀਮਤੀ ਬਚਨ ਹਨ। ਇਹਨਾਂ ਦੇ ਅਗਰ ਰੂਹਾਨੀ ਭਾਵ ਸਾਡੇ ਅੰਦਰ ਆਤਮਸਾਤ ਕਰ ਲਈਏ ਤੇ ਸਾਰੇ ਗ੍ਰੰਥ ਸਾਹਿਬ ਦਾ ਨਿਚੋੜ ਹੀ ਸਾਡੇ ਅੰਦਰ ਦੇ ਵਿੱਚ ਪ੍ਰਵੇਸ਼ ਕਰ ਜਾਏਗਾ। ਤਾਂ ਹੀ ਅਸੀਂ ਇਸ ਜਾਲ ਤੋਂ ਬਚ ਕਰਕੇ ਆਤਮਾ ਦਾ ਕਲਿਆਣ ਕਰ ਸਕਦੇ ਹਾਂ। ਇਸ ਕਰਕੇ ਸਾਰਾ ਹੀ ਸ਼ਬਦ ਜਿਹੜਾ ਹੈ ਇੱਕ ਇੱਕ ਲਫ਼ਜ਼ ਜਿਹੜਾ ਹੈ ਵਿਚਾਰ ਕਰਨ ਵਾਲਾ ਹੈ। ਤਾਂ ਉਸੀ ਨੂੰ ਵਿਚਾਰ ਕਰਨ ਵਾਸਤੇ ਅੱਜ ਅਸੀਂ ਸਾਰੇ ਇੱਥੇ ਇਕੱਤਰਿਤ ਹੋਏ ਹਾਂ ਕਿ ਇਹਨਾਂ ਦੇ ਪਿੱਛੇ ਕੀ ਭਾਵ ਰੱਖਿਆ ਗਿਆ। ਵਿਦਵਾਨਾਂ ਨੇ ਤਾਂ ਇੱਕੋ ਹੀ ਅਰਥ ਦੇ ਤਾ ਕਿ ਇਹ ਜੋ ਕੁਛ ਵੀ ਹੋ ਰਿਹਾ ਹੋਮਿਆਂ ਦੇ ਵਿੱਚ ਹੋ ਰਿਹਾ, ਪਰ ਹੋਮਿਆਂ ਨੂੰ ਪ੍ਰਗਟ ਨਹੀਂ ਕਰ ਸਕੇ, ਵਿਸ਼ਲੇਸ਼ਣ ਨਹੀਂ ਕਰ ਸਕੇ ਵੀ ਹੋਮਿਆਂ ਕੀ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਹੋਮਿਆਂ ਕੀ ਆ। ਹੋਮਿਆਂ ਦਾ ਇੱਕ ਗੁਣ ਹੈ ਜਿਸ ਨੂੰ ਅਸੀਂ ਕਾਮ ਕਹਿੰਦੇ ਹਾਂ, ਕਾਮ ਯਾਨੀ ਕਾਮਨਾ। ਕਾਮ ਦਾ ਭਾਵ ਕੋਈ ਸੈਕਸ ਨਹੀਂ ਹੈ, ਸੈਕਸ ਦਾ ਇੱਕ ਅੰਗ ਹੈ ਉਸਦਾ, ਇੱਕ ਰੂਮ ਹੈ। ਪੂਰਨ ਵਿਸ਼ਲੇਸ਼ਣ ਉਸਦਾ ਇਹ ਹੈ ਕਿ ਕਾਮਨਾ, ਇੱਛਾ, ਲਸਟ। ਅਗਰ ਤੁਹਾਡੇ ਅੰਦਰ ਇੱਛਾ ਹੈ ਤਾਂ ਸਮਝ ਲਓ ਤੁਸੀਂ ਹੋਮਿਆਂ ਦੇ ਵਿੱਚ ਹੋ। ਯਾਨੀ ਪਛਾਣ ਦੇ ਰਹੇ ਨੇ ਗੁਰੂ ਨਾਨਕ ਸਾਹਿਬ, ਕਸੋਟੀ ਦੇ ਰਹੇ ਨੇ ਕਿ ਅਸੀਂ ਆਪਣੇ ਆਪ ਦੀ ਪਹਿਲੇ ਪਛਾਣ ਕਰ ਰਹੀ ਹੈ, ਜਾਲ ਤੋਂ ਬਾਅਦ ਨਿਕਲਾਂਗੇ। ਪਹਿਲੇ ਤਾਂ ਅਸੀਂ ਪਛਾਣ ਕਰੀਏ ਅਸੀਂ ਕੌਣ ਆ, ਕਿਸ ਜਗ੍ਹਾ ਬੈਠੇ ਹਾਂ, ਕੀ ਕਰ ਰਹੇ ਹਾਂ, ਉਸ ਤੋਂ ਬਾਅਦ ਹੀ ਸੋਚਾਂਗੇ ਕਿ ਇਹਦੇ ਚੋਂ ਅਸੀਂ ਨਿਕਲਣਾ ਕਿਸ ਤਰੀਕੇ ਨਾਲ ਹੈ। ਤੇ ਅਗਰ ਸਾਡੇ ਅੰਦਰ ਕਾਮਨਾ ਮੌਜੂਦ ਹੈ ਤਾਂ ਵਿਚਾਰ ਕਰ ਲੈਣਾ ਕਿ ਅਸੀਂ ਹੋਮਿਆਂ ਦੇ ਅੰਦਰ ਬੈਠੇ ਹਾਂ। ਹੁਣ ਫਰਿਆਦ ਆਈ ਹੈ ਕਿ ਅਸੀਂ ਕਿਸ ਤਰੀਕੇ ਨਾਲ ਜਾਣੀਏ ਵੀ ਸਾਡੇ ਅੰਦਰ ਕਾਮਨਾ ਮੌਜੂਦ ਹੈ, ਉਸਦੀ ਵੀ ਕਸੋਟੀ ਗੁਰੂ ਨਾਨਕ ਸਾਹਿਬ ਦੇ ਰਹੇ ਨੇ। ਸਾਡੇ ਅੰਦਰ ਕਾਮਨਾ ਹੈ ਜਾਂ ਨਹੀਂ ਹੈ, ਜੋ ਵੀ ਕਿਰਿਆ ਅਸੀਂ ਅਪਣਾਈਏ ਕਾਮਨਾ ਦੇ ਅਧੀਨ ਹੈ, ਇਹ ਕਿਹਦੀ ਪਛਾਣ ਕਰਾਂਗੇ, ਉਸਦੀ ਕਸੋਟੀ ਕੀ ਹੈ? ਕ੍ਰੋਧ। ਅਗਰ ਤੁਹਾਡੇ ਅੰਦਰ ਕ੍ਰੋਧ ਮੌਜੂਦ ਹੈ ਤਾਂ ਸਮਝ ਲੈਣਾ ਕਿ ਤੁਸੀਂ ਕਾਮੀ ਹੋ। ਕਾਮੀ ਯਾਨੀ ਕਿ ਤੁਹਾਡੇ ਅੰਦਰ ਲਸਟ, ਹਵਸ ਹੈ, ਕਾਮਨਾ ਹੈ, ਵਸਤੂ ਪਦਾਰਥ ਔਰ ਸੰਬੰਧਾਂ ਦੀ। ਇਹ ਤਿੰਨ ਲਫ਼ਜ਼ਾਂ ਦੇ ਵਿੱਚ ਕੁੱਲ ਆਲਮ ਜੋ ਹੈ ਆ ਜਾਂਦਾ ਹੈ। ਤਾਂ ਹੁਣ ਵਿਚਾਰ ਕਰਕੇ ਦੇਖ ਲਓ, ਕ੍ਰੋਧੀ ਕੌਣ ਨਹੀਂ ਹੈ? ਅਸੀਂ ਚਿੱਟੇ ਵਸਤਰ ਪਾਉਂਦੇ ਹਾਂ, ਬੜੇ ਹੀ ਕੋਮਲ ਹੋ ਕਰਕੇ, ਨਿਰਮਲ ਹੋ ਕਰਕੇ, ਇਤਨੇ ਮਿੱਠੇ ਬੋਲਦੇ ਹਾਂ ਕਿ ਚੀਨੀ ਦੀ ਬੋਰੀ ਵੀ ਬਾਹਰ ਚਲੀ ਜਾਂਦੀ ਹੈ। ਮਾਚਸ ਦੀ ਡੱਬੀ ਦਾ ਕਦੀ ਵਿਚਾਰ ਕਰਕੇ ਦੇਖਿਆ? ਸਾਰੀ ਸ੍ਰਿਸ਼ਟੀ ਦੇ ਵਿੱਚ ਅਸੀਂ ਡੱਬੇ ਦੇ ਡੱਬੇ ਪੈਕਿੰਗ ਜਿਹੜੀ ਇੱਕ ਜਗ੍ਹਾ ਦੂਸਰੀ ਜਗ੍ਹਾ ਲੈ ਜਾਂਦੇ ਹਾਂ, ਆਏ ਦੇ ਨੇੜੇ ਹੀ ਲੈ ਜਾਂਦੇ ਹਾਂ, ਪਰ ਮਾਚਸ ਦੀ ਡੱਬੀ ਕਿਤਨੀ ਖਾਮੋਸ਼ ਹੈ, ਬਿਲਕੁਲ ਗੁਪਤ ਸੁਖ, ਕਹਿੰਦੀ ਮੇਰੇ ਅੰਦਰ ਅੱਗ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਤੀਲੀ ਕੱਢ ਕੇ ਰਗੜ ਕਰਕੇ ਦੇਖ ਲੈ, ਸਿਰਫ ਇੱਕ ਤੀਲੀ ਸਾਰੀ ਸ੍ਰਿਸ਼ਟੀ ਨੂੰ ਸਵਾਹ ਕਰਨ ਵਾਸਤੇ ਕਾਫੀ ਹੈ, ਪਰ ਬਾਹਰੋਂ ਬਿਲਕੁਲ ਦੁਲਹਨ ਬਣੀ ਬੈਠੀ ਹੈ ਕਿ ਮੇਰੇ ਅੰਦਰ ਅੱਗ ਨਹੀਂ ਹੈ। ਠੀਕ ਉਸੇ ਤਰੀਕੇ ਦੇ ਅਸੀਂ ਸਾਰੇ ਹੀ ਜਿਤਨੇ ਵੀ ਹਾਂ ਚਿਹਰੇ ਦੇ ਉੱਪਰ ਚਿਹਰੇ ਲਗਾ ਕਰਕੇ ਬੈਠੇ ਹਾਂ ਔਰ ਆਪਣੇ ਆਪ ਨੂੰ ਭੁੱਲ ਚੁੱਕੇ ਹਾਂ। ਅਸੀਂ ਕੌਣ ਹਾਂ? ਅਸੀਂ ਆਤਮਾ ਹਾਂ, ਆਤਮਾ ਆਪਣੇ ਆਪ ਨੂੰ ਭੁੱਲ ਚੁੱਕੀ ਹੈ ਔਰ ਇਤਨੇ ਮਖੋਟੇ ਅਸੀਂ ਲਗਾ ਚੁੱਕੇ ਨੇ ਕਿ ਅੱਗੇ ਦਿਨ ਦੇ ਵਿੱਚ 50 ਬੰਦਿਆਂ ਨੂੰ ਮਿਲਦੇ ਹਾਂ ਤੇ 50 ਹੀ ਮਖੋਟੇ ਲਗਾਉਂਦੇ ਹਾਂ। ਮਾਂ ਦੇ ਸਾਹਮਣੇ ਜਾਂਦੇ ਹਾਂ ਤੇ ਮਾਂ ਦੇ ਰੂਪ ਦਾ ਮਖੋਟਾ ਲਗਾ ਲੈਂਦੇ ਹਾਂ, ਪਿਓ ਦੇ ਸਾਹਮਣੇ ਪਿਓ ਦਾ, ਮਿੱਤਰ ਦੇ ਸਾਹਮਣੇ ਮਿੱਤਰ ਦਾ, ਗੁਰੂ ਦੇ ਸਾਹਮਣੇ ਗੁਰੂ ਦਾ, ਆਵਾਜ਼ਾਂ ਹੀ ਬਦਲ ਜਾਂਦੀਆਂ, ਲਫ਼ਜ਼ ਹੀ ਬਦਲ ਜਾਂਦੇ ਨੇ। ਇਤਨੇ ਮਖੋਟਿਆਂ ਤੋਂ ਵੀ ਸਾਡਾ ਆਪਣਾ ਮਖੋਟਾ ਜੋ ਅਸਲੀ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਸੀ, ਆਪਣਾ ਅੰਸ਼ ਦਿੱਤਾ ਸੀ ਯਾਨੀ ਕਿ ਆਤਮਾ ਸੀ, ਉਹ ਆਪਣੇ ਚਿਹਰੇ ਨੂੰ ਭੁੱਲ ਚੁੱਕੀ ਹੈ। ਆਤਮਾ ਹੀ ਪਰਮਾਤਮਾ ਹੈ, ਇਹ ਰਿਸ਼ੀਆਂ ਦਾ ਗਿਆਨ ਹੈ। ਜਿਸ ਨੇ ਆਪਣੇ ਆਤਮਾ ਦੀ ਖੋਜ ਕਰ ਲਈ, ਆਤਮਾ ਦੀ ਪਛਾਣ ਕਰ ਲਈ, ਆਤਮਾ ਨੂੰ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦਾ ਹੀ ਰੂਪ ਹੋ ਗਿਆ, ਕਿਉਂਕਿ ਅੰਸ਼ ਹੀ ਉਸਦਾ ਹੈਗਾ, ਸਾਰੇ ਗੁਣ ਹੀ ਉਹੀ ਹੈਗੇ ਨੇ। ਤੇ ਫਿਰ ਅਸੀਂ ਉਸ ਤੋਂ ਬਾਅਦ ਕਿੱਥੇ ਜਾਵਾਂਗੇ? ਯਾਨੀ ਕਿ ਅਸੀਂ ਜਨਮ ਔਰ ਮਰਨ ਦੇ ਗੇੜ ਤੋਂ ਬਚ ਜਾਵਾਂਗੇ। ਯਾਨੀ ਕਿ ਕ੍ਰੋਧ ਹੈ ਦੂਸਰੀ ਪਹਿਚਾਣ। ਅਗਰ ਕ੍ਰੋਧ ਹੈ ਤੇ ਵਿਚਾਰ ਕਰਕੇ ਦੇਖ ਲੈਣਾ ਤੁਸੀਂ ਕਾਮੀ ਹੋ, ਔਰ ਅਗਰ ਕਾਮੀ ਹੋ ਤਾਂ ਹੋਮਿਆਂ ਦੇ ਵਿੱਚ ਬੈਠੇ ਹੋ। ਤੇ ਵਿਚਾਰ ਕਰ ਲਓ, ਅਗਰ ਹੋਮਿਆਂ ਦੇ ਵਿੱਚ ਹੈਗੇ ਹਾਂ ਤਾਂ ਅਕਾਲ ਪੁਰਖ ਪਰਮਾਤਮਾ ਦੀ ਤਰਫ ਸਾਡੀ ਪੇਟ ਹੈ। ਅਸੀਂ ਅਨੰਤ ਯੁਗਾਂ ਤੱਕ ਜਿਤਨੇ ਵੀ ਅਸੀਂ ਕਰਿਆ ਕਰਮ ਅਪਣਾ ਲਈਏ, ਜਿਹੜੇ ਕਿ ਇਸ ਵਕਤ ਅਸੀਂ ਸਾਰੇ ਅਪਣਾਏ, ਦੁਲਹਨ ਬਣੀ ਬੈਠੇ ਹਾਂ। ਕਹਿ ਪ੍ਰਭ ਅਵਰ ਅਵਰ ਕਿਛ ਕੀਜੀਏ, ਸਭ ਬਾਤ ਸਿੰਗਾਰ ਫੋਕਟ ਫੋਕ ਦੇਗਾ। ਪਰਮਾਤਮਾ ਇਸ ਵਕਤ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਜੋ ਉਪਦੇਸ਼ ਦੇ ਰਹੀ ਹੈ, ਇਸ ਦੇ ਸਿਵਾ ਅਸੀਂ ਜੋ ਕੁਛ ਵੀ ਕਰਾਂਗੇ ਉਹ ਸਾਰੇ ਹੀ ਕਹਿੰਦੇ ਨੇ ਬਾਦ ਸਿੰਗਾਰ ਹੋ ਜਾਏਗਾ, ਫੋਕਟ ਦਾ ਸਿੰਗਾਰ ਹੋ ਜਾਏਗਾ, ਫੋਕਟ ਦਾ ਵਿਸ਼ੇ ਹੋ ਜਾਏ, ਕਿਉਂਕਿ ਅਕਾਲ ਪੁਰਖ ਪਰਮਾਤਮਾ ਨਹੀਂ ਮਿਲੇਗਾ। ਕਿ ਉਹ ਸਿੰਗਾਰ ਮਿਲਣ ਕੇ ਤਾਈ ਪ੍ਰਭ ਲਿਓ ਸੁਹਾਗਣ, ਥੂਕ ਮੁੱਖ ਪਈਆ। जितने भी बैठे ने सब काम दे अधीन बैठे ने कामना जिन्होंने 40 साल भी हो गए विचार करके देख रहे अपने अंदर चाती मार करके 40 साल तो काम ही पूर्ति कर रहे ने झाड़ू लगा रहे ने कुचियां फेर रहे ने सब दिखावा आ गए उस कामना की पूर्ति वास्ते अगर ये कामना विचो काट दी गई होंगी तो इन्ना लंबा समय नहीं सी लगना परमात्मा है कितने सी खसम है कितने तुहाडे अंदर बैठा है आत्मा कितने तुहाडे अंदर है तो फिर तलाश कितने हो रही है डेरे मंदिर कुचियां फेर करके झाड़ू लगा करके इस तो स्पष्ट हो जाता है कि असं सारे काम ही यानी कि होना बैठे हैं जो कुछ भी किया चाहे पूरन सतगुरां के दरबार किया डेरे मंदिर गुरुद्वारे किया अधूरी जगह से किया संसार में किया जो कुछ भी किया होमें के अधीन किया और होमें का किया जड़ा है इस मुल्क दे विच इस जीवात्मा नू अपार जगह तक कोई माई का लाल बचा नहीं सकेगा भुगतान देना पेगा किसी भ्रम दे विच मत आना कि सतगुरुआं ने ऐसे वचन किए ने या कुछ होर किए असीं उन्हां दी बाणी नू समझ नहीं सकते यह फकीरां दी बाणी है फकीर ही समझ सकते हैं और फकीर कौन बनता है जिसनों अकाल पुरख वर्गा फकीर आप अपनी ताकत सोझी दिंदा है बाकी सारयां किसे नू समझ नहीं आती असीं फकीरां दे दरबार च बैठे हैं और जड़े अपने आप में कहते हैं साधन बहुत वाला समय हो गया इतना सेवा करते हैं सब कुछ करते हैं अभी फकीर के बारे बहुत कुछ जानते हैं अज भी अंदर अपने झाक करके देख रहे हैं दो उंगल दूर ही है जो आए सन तो दो उंगल दूर ही सन और दो उंगल की दूरी अज तक तय नहीं हो सकी तो फिर किस चीज़ अंकार ला करके बैठे हैं अभी सब उन्हें की किरिया कर रहे हैं और इस सोने की किरिया तो असी बच नहीं सकेंगे इसका प्रतिफल मौजूद है इस प्रतिफल व्यक्त करने गुरु नानक साहब ने मिसाल दी कि असं इस तो बच नहीं सकते तो इसका अर्थ की है इस काम नूं समझण वास्ते इस होना नूं समझण वास्ते ये जो शब्द गुरु नानक साहब ने हऊ दे नां तों जा रहा है यह बड़ा भेद भरिया शब्द है जब तक इसकी चाबी गुरु नानक साहब नहीं देंगे तब तक इस शब्द नूं इस धरती के उपर कोई भी माई का लाल जान नहीं सकता होना आंदा हाउ हाउ करता चला जाएगा पर उसनूं इसके भाग नहीं मिलेंगे कि इसके अंदर कहड़ा रूहानी ज्ञान मौजूद है हालांकि चाबी भी गुरु नानक साहब बड़ी चतुराई के नाल इसी के अंदर रखते हैं इस तो पहले भी एक शब्द गुरु नानक साहब ने लिया सी आसा दी वार दे विचों पै के ना तो पै भी चले लख दरियाओ उस बाणी के बिल्कुल स्पष्ट सीगा कि असी सारे पै पै करते ही खत्म हो गए पर वो पै असल दे विच शब्द सी अगर पै की जगह असी शब्द अर्थ नूं लगा दईए तो सारा शब्द जड़ा प्रगट हो जाता सी ठीक उसी तरीके दे नाल इस हाउ लफज दे विच अगर असी कर्म का अर्थ लगा दईए कर्म रूपी चाबी लगा दईए तो सारा शब्द जड़ा है अपने भेद नूं प्रगट कर दिंदा है यानी कि एक खजाना है ताला लगाया उहदे उपर असी खजाने नूं प्राप्त नहीं कर सकते ठीक उस तरीके दे नाल एक मनुखे जन्म दे विच भी अपार खजाना मौजूद है पर ताला लगा होया चाबी नहीं है जिसने चाबी का भेद मिल गया उस मनुखे जन्म दे विच अपार खजाने नूं प्राप्त करके मालामाल हो सकता है पर असी अपार जन्म लैण दे बाद कंगले आए और कंगले ही चले गए बादशाह दे पुत्तर ते करोड़ां वारी बने आ और बड़िया छूटा भी मिलिया ने बड़े नजायज लाभ भी चुके ने बड़े पसंदगी और नापसंदगी से मजबून भी चालू किए ने पर इस सकुट भंडार नूं अज तक प्राप्त नहीं कर सके कारण असी चाबी नूं समझ नहीं सके ठीक उसे तरीके दे नाल इस शब्द दे विच जद असी कर्म की चाबी लगा देवांगे तो यह बचना का खजाना अकाल पुरख की आत्मिक प्रेरणा साड़ी चोलियां अपने आप तकसीम कर दी जाएगी और इस चाबी के बगैर इस दे भाव नूं कोई भी जो है जान नहीं सकता हुण इह कर्म की है कर्म के उपर असी अज थोड़ा जिहा विचार करांगे समय की मर्यादा इतना विशाल मजमून है इस जान नूं पहचानण वास्ते सिर्फ इस हउ होमे नूं पहचानना है जिसने इस सोमे नूं पहचान लिया धारण कर लिया इस दे बचना नूं ते साध संगत जी ओह जरूर कोई ना कोई घड़ी ऐसी अवश्य आएगी उसकी जिंदगी दे विच कि अपने आप नूं मुक्त करा लेगा बाकी सारिया ही विधियां सारे ही डेरे मत धर्म गुरुद्वारे मंदिर यह सब फोकट का विषय है कि वह सिंगार मिलन के ताए सब बाद सिंगार यह जितना भी असं सिंगार करके बैठे हैं विधियां ला करके कोई भी इतना ऐसा नहीं जिसने नाम नहीं लिया या अमृत नहीं पीटा या सतगुरु नहीं मंदा यानी कि डेरे मंदिर गुरुद्वारे नहीं जाता परमात्मा नहीं मंदा शिंगार है दुल्हन बने असं सारे बैठे हैं इस जगत से भी सारे थोड़ा बहुत शिंगार जीवात्मा कर दी है परमात्मा मिलने वास्ते प्रभ लियो सुहागण सुहागण कौन है जी परमात्मा प्राप्त कर लेंदी है और परमात्मा कौन प्राप्त करता है जरा इस सोमे तो बचता होमे मोल कर लेंदा मोल लेंदा परमात्मा वाले पास और यह मेहनत का विषय है कमाई का विषय है थूक मुख पैया थुक मुंह तो पै जाती है जो परमात्मा प्राप्त नहीं कर पाते और सात संगत जी नाराज होने का कोई विषय नहीं है असं सारे इस वक्त इस दरबार के भी जितने बैठे हाँ इस मुंह तो पई थुक न चट रहे हैं हूँ मुंह कड़ा है यह भावों का श्रवण करो मुंह है आत्मा हूँ थुक की है 84 लाख किस्म की बड़ी बड़ी मिठी थुक पैंती है उपर एक थुक चट के खत्म कर दी है दूसरी थुक दी जाती है दूसरा स्वाद घटाती है तीसरी थुक दी जाती है यानी कि 84 लाख किस्म की थुक अपार जुगा तो चटती आ रही है पर कदी इसने अपना मुंह साफ करने की कोशिश नहीं जा की। यह है इस जीवात्मा की वड्याई। मत कोई जाने की सातमा नु अपने आप इसे तरीके दे नाल कैद कर रखा गया। यह थुक चट के स्वाद लगा करके अपने आप नु इसने बंदी बना रखा। और इस वक्त यह 14 इंद्रिया का स्वाद लगाती हुई कितनी प्यारी थुक नु चट रही है। इस वक्त विचार करके देख लो, अभी 50 साल के 60 साल के हो चले हैं, निरंतर स्वाद लगा रहे, निरंतर इस थुक नु चट रहे। तो गुरु नानक साहब कहते हैं जिन्होंने परमात्मा प्राप्त नहीं ना किया उन्होंने यह थुकी पैंती है 84 लाख किस्म की, और अपार जुआ तो चट रहे और अगे भी चटते ही रहेंगे। यह शरीरिक रूप की क्रिया 2-4 घंटे की है, सब होमें भी आ चुकी है। गुरु नानक साहब शुरू ही स्पष्ट कर चुके हैं। मत कोई जाने कि असं अपने आप में मुक्त कर चुके हैं या हजूर पातशाह बख्श देंगे। हजूर पातशाह का अपना बनाया हुआ कर्म का नियम है, मौत का नियम है। अगर वह आप ही इस तरीके के नाल विचो दूली कर देंगे यह सृष्टि साथ संगत जी फना हो जाएगी। यह सृष्टि एकदम खत्म हो जाएगी, दृष्टिगोचर नहीं होगी। इस करके उन्होंने बचना के गलत अर्थ मत कभी भी लो, अधूरे अर्थों के कभी भी मत जाओ। असं उन्होंने बाणी को समझ नहीं सकते। अपने आप की पहचान करो, इस थुक न चटना छोड़ दो, इंद्री भोगों त्याग दो, यह स्वादा का त्याग दो। अपने आप ही तुहाडा चेहरा निखरन लग जाएगा, अपने आप ही आत्मा रूपी दर्पण चमकन लग जाएगा। इस आत्मा रूपी दर्पण ने इस परमात्मा के दर्शन कर रहे हैं, अपने आप परमात्मा प्रकट हो जाएगा। किहड़े परम च बैठे हो, क्या ताकत नहीं है? बिना सतगुर दे यह आत्मा पर ब्रह्म तक जा सकती है। पिछले सत्संगा गुरु नानक साहब ने स्पष्ट करता से। फिर किहड़े अहंकार के विच किहड़े गद्दियां दे चक्कर लगा रहे हो? कोई अपार ताकत लैकर के असं बैठे, कोई घट ताकत नहीं है। हम फरियाद आई है भी असं इस पार ब्रह्म तक तो जा सकते हैं, पर ब्रह्म तो परे सचखंड नहीं जा सकते। इसका क्या कारण है? इसका कारण है कि जितनी क्षमता इसमें दी गई है आत्मा ने, वह पार ब्रह्म तक ही दी गई है। उस तो अगे की क्षमता ही इधर नहीं है। पर तुहानू घबराने की कोई जरूरत नहीं है, कोई छोटा विषय नहीं है। अगर तुम इतना शौक और प्यार रखते हो अकाल पुरख परमात्मा के मिलन का कि बिना किसी सहारे के पार ब्रह्म तक पहुंच जाओगे, तो सात संगत जी अकाल पुरख परमात्मा जिस दिन की असं अंश है गया, वो कोई अख बंद करके नहीं जो बैठा, हर जर्रे के उपर नजर रख करके बैठा। क्या ऐसी महान जीवात्मा जरा कि इतना शौक रखती है उसमें मिलने वास्ते और पर ब्रह्म तक के रस्ते पार कर जाती, सारी माया ठोकर मार दें, क्या उसमें अपने नाल नहीं मिला लेगा? और ताकत के रूप इस जगत प्रगट होंगे, चाहे वह सतगुरु के किसी ताकत के रूप आए या किसी भी होर तरीके दे नाल किसी भी जीवात्मा का कल्याण करे, यह उसका अपने निजी विषय है। पर किसी भ्रम के मत रहना, ना कोई गुरु की निंदा है, पूर्ण विश्लेषण है। कोई भ्रम चलाने वास्ते इतने अकाल पुरख की ताकत नहीं प्रगट हो रही, असं सारे भ्रमां चो निकलना है। और ऐसी वाणी, ऐसे खुले वचन अज तक इस धरती से किसी ने भी नहीं किए, किसी भी सतगुरु ने यहोजे वचन नहीं प्रगट किए। कारण कि हर एक ताकत एक सीमा तक मिलती है, और वह सीमा इतनी छोटी होंगी है उस अकाल पुरख की समर्था के अगे, इतनी छोटी होंगी है सात संघ जी कोई लफज नहीं छोटा सी उन्होंने बयान कर सकती। पर वह छोटी जी ताकत इस जगत के इतनी वड्डी विशाल नजर आती है कि असं उसमें परमात्मा कह करके पूजना शुरू कर देंगे। इतने ही भ्रम पैदा हो जाता, इतने ही उन्हें जी सू गिरा लेंदी है, और असं मत धर्म गद्दियों के चक्कर के अपनी अस्थि मिटाना शुरू कर दें। उस रस्ते भूल जाते हैं, उस तो विमुख हो जाते हैं कि जिस जगह से जाकर के असं अपना कल्याण करना है, उस जगह से जाकर के असं होर कई तरीके की शरीरिक क्रिया तक ही सीमित रह जाते। थाने जाओ, हस्पताल जाओ, उत्ते क्या मिलता है सानू जाकर के? देखो एक लिस्ट लगी हुई है, 10 नंबरी की लिस्ट है, रोगियों की लिस्ट है। उसे तरीके का तुम डेरिया के भी जाकर के देख लो, मंदिर गुरुद्वारे जाकर के देख, उत्थे भी लिस्टा लगी हुई ने। कहते हैं कि यह मान मान सेवादार ने। सात संघ जी गुरु नानक साहब बिल्कुल स्पष्ट कर रहे हैं, यह मानसिक रूप के बनाए गए गुलाम ने, रोगी ने। क्या करते हैं? विशेष विशेष मीटिंगा करते हैं प्रबंध के नाते, विशेष नियम बनाए जाते हैं, विशेष कुछ लफज धारण किए जाते हैं, और जड़े इन्हों की गुलामी कर लेंगे, हामी भर देंगे, इन्हों की जी जूरी करते हैं, वो अपने भैन भरावान के मुतलक जहर उगलिया जाता, अभाव पैदा किया जाता, मत और धर्म चलाए जाते हैं। कई तरीके के ऐसे निकृष्ट विषय यानी कि असं इतने बैठ करके बयान भी नहीं कर सकते, सिर्फ निजी स्वार्थों की पूर्ति खा लो, होर कोई भी नहीं। सब के अंदर वो काम मौजूद है, कामना मौजूद है। अपने भैन प्रति भरावान के प्रति जो अभाव पैदा कर दिता जाता, जब तीसरा लफज उसके आ गया, सात संगत जी परमार्थी हो ही नहीं सकता, और परमार्थी कभी यह रोगी नहीं बनेगा। यह शरीर और मानसिक रूप के बनाया गया रोगी कभी भी इस जगत के आत्मा का कल्याण नहीं कर पाएगा। यह अटल वचन है, युगा युग अटल रहेगा, इसे अपने पल्ले बांध लो। अगर अपना कल्याण करना चाहते हो तो संतां दी क्लासां ते सात संगत जी जंगलों के भी पेड़ा थले भी लग गई। गुरु नानक साहब ने 22 साल तो वध समय कोई इट मंदिर का कोई ऐसा गुरुद्वारा नहीं बनाया, कोई धर्मशाला नहीं बनाई, घर घर जाकर के हमें मालिक के प्यारियां नूं कढ लिया। सानू भी वही चाहिए ने, ਸਾਨੂੰ ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਮਾਤਰ ਧਰਮ ਸੋਨੇ ਦੇ ਚੜੇ ਪੱਤਰ ਇਹ ਸਭ ਸਾਨੂੰ ਨਹੀਂ ਚਾਹੀਦੇ। ਸਾਨੂੰ ਤਾਂ ਇੱਕ ਸਟੂਡੈਂਟ ਚਾਹੀਦਾ ਹੈ, ਸਿਰਫ ਇੱਕ ਜਿਹੜਾ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਰੱਖਦਾ ਹੋਵੇ, ਔਰ ਉਸ ਇੱਕ ਨੂੰ ਲਿਜਾਣ ਵਾਸਤੇ ਉਹ ਅਕਾਲ ਪੁਰਖ ਪਰਮਾਤਮਾ ਆਪ ਧਰਤੀ ਤੋਂ ਉਤਰ ਕਰਕੇ ਆਏਗਾ, ਉਸਦੇ ਪੈਰਾਂ ਤਲੇ ਆਪਣਾ ਹੱਥ ਰੱਖੇਗਾ ਔਰ ਉਸ ਨੂੰ ਆਪਣੇ ਮੋਢਿਆਂ ਤੇ ਬਿਠਾ ਕਰਕੇ ਆਪਣੇ ਘਰ ਲੈ ਕਰਕੇ ਜਾਏਗਾ। ਕਿਸ ਅੰਕਾਰ ਦੇ ਵਿੱਚ ਬੈਠੇ ਹੋ ਅਸੀਂ, ਕਿਸ ਮਤ ਧਰਮ ਨੂੰ ਮੰਨਦੇ ਹਾਂ, ਕਿਹੜੇ ਵਿਧੀਆਂ ਔਰ ਕਿਹੜੇ ਨਿਯਮਾਂ ਦਾ ਪ੍ਰਚਾਰ ਕਰ ਰਹੇ ਹੋ? ਉਸ ਅਕਾਲ ਪੁਰਖ ਪਰਮਾਤਮਾ ਨੂੰ ਇਹ ਸ੍ਰਿਸ਼ਟੀ ਚਲਾਉਣ ਵਾਸਤੇ ਕਿਤੀਆਂ ਮੀਟਿੰਗਾਂ ਕਰਨੀਆਂ ਪੈਂਦੀਆਂ ਨੇ, ਔਰ ਅਸੀਂ ਕਿਹੜਾ ਪ੍ਰਚਾਰ ਕਰ ਰਹੇ ਹਾਂ? ਕਿਸ ਚੀਜ਼ ਦਾ ਪ੍ਰਬੰਧ ਕਰ ਰਹੇ ਹਾਂ? ਜ਼ਹਿਰ ਉਗਲ ਰਹੇ ਹਾਂ? ਜ਼ਹਿਰ ਦਾ ਭਾਵ ਹੈ ਕਿ ਜੋ ਕੁਛ ਕਰ ਰਹੇ ਹਾਂ ਇਸ ਦਾ ਭੁਗਤਾਨ ਦੇਣਾ ਪਏਗਾ। ਡੇਰੇ ਮੰਦਰ ਔਰ ਗੁਰਦੁਆਰਿਆਂ ਦੇ ਵਿੱਚ ਕੀਤਾ ਗਿਆ ਉਗਲਿਆ ਹੋਇਆ ਐਸਾ ਜ਼ਹਿਰ, ਇਹ ਡਬਲ ਭੁਗਤਾਨ ਹੈ। ਅਗਰ ਪੁੰਨ ਡਬਲ ਹੈ ਤਾਂ ਪਾਪ ਵੀ ਡਬਲ ਹੈ। ਕੋਈ ਮਾਈਕਾ ਲਾਲ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਨੇ ਸਤਸੰਗਾਂ ਸ਼ੁਰੂ ਚ ਸਪਸ਼ਟ ਕਰਤਾ ਸੀ ਕਿ ਅਸੀਂ ਆਪਣੀ ਉਂਗਲ ਛੁਡਾ ਚੁੱਕੇ ਹਾਂ ਔਰ ਜਨਮ ਸਾਡੇ ਪੱਕੇ ਹੋ ਚੁੱਕੇ ਨੇ, ਤੇ ਅੱਜ ਦੀਆਂ ਇਹਨਾਂ ਮਿਸਾਲਾਂ ਤੋਂ ਸਪਸ਼ਟ ਹੋ ਜਾਏਗਾ, ਇਹਨੂੰ ਆਪਣੇ ਅੰਦਰ ਝਾਤੀ ਮਾਰ ਕਰਕੇ ਦੇਖ ਸਕਦੀਆਂ ਨੇ ਕਿ ਸੱਚਮੁੱਚ ਹੀ ਅਸੀਂ ਉਂਗਲ ਵੀ ਛੁਡਾ ਚੁੱਕੇ ਹਾਂ ਔਰ ਜਨਮ ਵੀ ਪੱਕੇ ਕੀਤੇ ਜਾ ਚੁੱਕੇ ਨੇ। ਤੇ ਹੁਣ ਸਤਿਗੁਰੂ ਜਿਹੜੀ ਕਿਰਿਆ ਚਲਾ ਰਹੇ ਨੇ ਉਹ ਆਪਣੀ ਮੌਜ ਦੇ ਵਿੱਚ ਬੜੇ ਢੰਗ ਦੇ ਨਾਲ ਚਲਾ ਰਹੇ ਨੇ। ਸਾਧ ਸੰਗਤ ਜੀ, ਉਸ ਕਿਰਿਆ ਨੂੰ ਕੋਈ ਮਾਈਕਾ ਲਾਲ ਨਹੀਂ ਜਾ ਸਕਦਾ, ਉਹਨੇ ਸੋਝੀ ਦਿੱਤੀ ਨਹੀਂ ਕਿਸੇ ਨੂੰ। ਅਗਰ ਦਿੱਤੀ ਹੁੰਦੀ ਤਾਂ ਕੋਈ ਪਛਾਣ ਕਰਦਾ ਵੀ ਇੱਥੇ ਕੀ ਹੋ ਰਿਹਾ ਜਾਂ ਜਗਤ ਦੇ ਵੀ ਸੰਤ ਮਤ ਕਿੱਥੇ ਹੈਗੀ ਔਰ ਕੌਣ ਚਲਾ ਰਿਹਾ। ਸਭ ਆਪਣੇ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹੋਏ, ਹੁਣ ਬੁੱਧੀ ਕਿਹਦੇ ਅਧੀਨ ਹੈ? ਚਿੱਤ ਦੇ ਅਧੀਨ। ਚਿੱਤ ਦੇ ਉੱਪਰ ਅਹੰਕਾਰ ਬੈਠਾ। ਅਸੀਂ ਅਹੰਕਾਰ ਦੀ ਕੈਦ ਦੇ ਵਿੱਚ ਹਾਂ, ਤੰਗ ਔਰ ਹੋਮੇ ਦਾ ਪਿੰਜਰਾ, ਇਸ ਤੋਂ ਅਸੀਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕੇ। ਤੇ ਫਿਰ ਉਸ ਪਰਮ ਪਰਮਾਤਮਾ ਦੀ ਕਿਰਿਆ ਨੂੰ ਕਿਸ ਤਰ੍ਹਾਂ ਅਸੀਂ ਜਾਣ ਲਵਾਂਗੇ? ਕਿਆ ਥੋੜੀ ਜਿਹੀ ਡਿਊਟੀਆਂ ਦੇ ਕਰਕੇ ਜਾਂ ਥੋੜੀ ਜਿਹੀ ਉਹ ਤਾਕਤ ਨੂੰ ਪ੍ਰਾਪਤ ਕਰਕੇ? ਤੇ ਉਹ ਪਹਿਲੇ ਸਪਸ਼ਟ ਕਰ ਚੁੱਕੇ ਨੇ ਕਿ ਇਤਨੀ ਛੋਟੀ ਤਾਕਤ ਹੈ ਕਿ ਉਹ ਲਾ ਬਿਆਨ ਵਿਅਕਤੀ ਨਹੀਂ ਕੀਤੀ ਜਾ ਸਕਦੀ। ਹੁਣ ਇਸੀ ਬਾਣੀ ਨੂੰ ਰਿਸ਼ੀ ਮੁਨੀਆਂ ਨੇ ਵੇਦਾਂ ਦੇ ਵਿੱਚ ਪ੍ਰਗਟ ਕੀਤਾ। ਵੇਦਾਂ ਦੇ ਵਿੱਚ ਤਿੰਨ ਹਿੱਸੇ ਨੇ। ਪਹਿਲਾ ਹਿੱਸਾ ਜਿਹੜਾ ਉਹ ਕਰਮ ਦੇ ਨਾਲ ਸੰਬੰਧ ਰੱਖਦਾ, ਕਰਮ ਕਾਂਡ, ਤੇ ਕਰਮ ਦਾ ਹੀ ਮਜ਼ਮੂਨ ਅਸੀਂ ਲੈ ਕਰਕੇ ਬੈਠੇ ਹਾਂ। ਤੇ ਕਰਮ ਦੇ ਮਜ਼ਮੂਨ ਦੇ ਉੱਪਰ ਵੇਦ ਕਿਆ ਉਪਦੇਸ਼ ਕਰਦੇ ਨੇ, ਵੇਦ ਮੁਨੀ ਨੇ ਕਿਆ ਉਪਦੇਸ਼ ਦਿੱਤਾ, ਉਸ ਤੇ ਥੋੜਾ ਜਿਹਾ ਅਸੀਂ ਵਿਚਾਰ ਕਰੀਏ ਤੇ ਸਾਡਾ ਮਜ਼ਮੂਨ ਹੋਰ ਸਪਸ਼ਟ ਹੋ ਜਾਏਗਾ। ਕਰਮ ਨੂੰ ਉਹਨਾਂ ਨੇ ਪੰਜ ਹਿੱਸਿਆਂ ਦੇ ਵਿੱਚ ਤਕਸੀਮ ਕੀਤਾ ਵੇਦ ਜੀ ਨੇ। ਪਹਿਲਾ ਕਹਿੰਦੇ ਨੇ ਨਿੱਤ ਕਰਮ, ਕਿ ਰੋਜ਼ ਕਰਮ ਕਰਨੇ ਨੇ ਜਿਹੜੇ ਕਿ ਆਵਸ਼ਕ ਨੇ ਇਨਸਾਨੀ ਜਨਮ ਵਾਸਤੇ, ਕਿਉਂਕਿ ਹੋਰ ਕੋਈ ਵੀ ਜੂਨ ਜਿਹੜੀ ਉਹ ਕਰ ਨਹੀਂ ਸਕਦੀ, ਉਹ ਵਿਰਤੀ ਦੇ ਅਨੁਸਾਰ ਕੰਮ ਕਰਦੀ ਹੈ। ਵਿਰਤੀ ਉਹਨੂੰ ਗੁਣ ਦੇ ਹਿਸਾਬ ਮਿਲਦੀ ਹੈ, ਗੁਣ ਕਰਮ ਦੇ ਹਿਸਾਬ ਨਾਲ, ਔਰ ਕਰਮ ਸਿਰਫ ਇਨਸਾਨੀ ਜਨਮ ਦੇ ਵਿੱਚ ਕੀਤਾ ਜਾ ਸਕਦਾ, ਹੋਰ ਕਿਸੇ ਵੀ ਜਨਮ ਦੇ ਵਿੱਚ ਕਰਮ ਦੀ ਕੋਈ ਕਿਰਿਆ ਨਹੀਂ ਹੈ, ਯਾਨੀ ਕਿ ਉਹਦਾ ਕੋਈ ਪ੍ਰਤੀਫਲ ਨਹੀਂ, ਕੋਈ ਭੁਗਤਾਨ ਨਹੀਂ। ਇਸ ਤੋਂ ਸੋਚ ਲਓ ਕਿ ਅਸੀਂ ਕਿਤਨੀ ਕੀਮਤੀ ਕਿਰਿਆ ਲੈ ਕਰਕੇ ਬੈਠੇ ਹਾਂ। ਪਲ ਪਲ ਸਾਡਾ ਕੀਮਤੀ ਹੈ, ਸੂਖਮ ਸਥੂਲ ਔਰ ਮਾਨਸਿਕ ਰੂਪ ਦੇ ਵਿੱਚ। ਜਦੋਂ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਸੰਸਾਰ ਦੇ ਵਿੱਚ ਆਪਣੀ ਪ੍ਰਾਣ ਸ਼ਕਤੀ ਨੂੰ ਜਿਸ ਦੇ ਉੱਪਰ ਖਰਚ ਕਰੇਗੀ, ਸਰੀਰ ਦੇ ਉੱਪਰ, ਵਸਤੂ ਪਦਾਰਥ ਔਰ ਸੰਬੰਧਾਂ ਦੇ ਉੱਪਰ, ਤੇ ਇਹ ਪਾਪ ਕਮਾਏਗੀ, ਔਰ ਅਗਰ ਪਰਮਾਤਮਾ ਦੇ ਉੱਪਰ ਖਰਚ ਕਰੇਗੀ ਤੇ ਇਹ ਪੁੰਨ ਕਮਾਏਗੀ। ਇਹ ਡੈਫੀਨੇਸ਼ਨ ਇਸ ਕਸੌਟੀ ਨੂੰ ਹਮੇਸ਼ਾ ਆਪਣੇ ਨਾਲ ਰੱਖੋ। ਇਸ ਦੇ ਇਲਾਵਾ ਤੁਸੀਂ ਇਸ ਜਾਲ ਦੀ ਪਛਾਣ ਨਹੀਂ ਕਰ ਸਕੋਗੇ। ਤੇ ਪਹਿਲਾ ਜਿਹੜਾ ਨਿੱਤ ਕਰਮ ਵੇਦ ਮੁਨੀ ਜੀ ਨੇ ਕਿਹਾ, ਬਿਲਕੁਲ ਸਪਸ਼ਟ ਕੀਤਾ ਕਿ ਨਿੱਤ ਕਰਮ ਕਹਿ ਰਹੇ ਨੇ ਕਿ ਉਸ ਪਰਮਾਤਮਾ ਨੂੰ ਯਾਦ ਕਰਨਾ, ਉਸਦਾ ਸ਼ੁਕਰਗੁਜ਼ਾਰ ਹੋਣਾ। ਹੁਣ ਕਿਸੇ ਮਤ ਦੇ ਧਰਮ ਨੇ 2.5 ਘੰਟੇ ਭਜਨ ਕਹਿਤਾ, ਕਿਸੇ ਨੇ 2.5 ਘੰਟੇ ਯਾਨੀ ਕਿ 5 ਬਾਣੀਆਂ ਦਾ ਪਾਠ ਕਹਿ ਦਿੱਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ, ਅਲੱਗ ਅਲੱਗ ਯੁੱਗ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਵਿੱਚ ਜੈਸਾ ਸੰਤਾਂ ਨੂੰ ਠੀਕ ਲੱਗਾ ਵੈਸਾ ਉਪਦੇਸ਼ ਕਰਤਾ। ਤੇ ਅਸੀਂ ਕਿਸੇ ਵਾਦ ਵਿਵਾਦ ਦੀ ਤਾਂ ਫਸਣਾ ਨਹੀਂ, ਅਸੀਂ ਤਾਂ ਨਿੱਤ ਕਰਮ ਦੀ ਗੱਲ ਕਰ ਰਹੇ ਹਾਂ ਕਿ ਇੱਕ ਮਨੁੱਖੇ ਜਨਮ ਦੇ ਵਿੱਚ ਆਈ ਜੀਵਾਤਮਾ ਨੇ ਉਸ ਪਰਮਾਤਮਾ ਦੀ ਬੰਦਗੀ ਜ਼ਰੂਰ ਕਰਨੀ ਹੈ। ਇਹ ਨਿੱਤ ਦੇ ਕਰਮ ਨੇ, ਯਾਨੀ ਕਿ 5 ਕਰਮ 5 ਤੇ 5 ਅਸੀਂ ਧਾਰਨ ਨਹੀਂ ਕਰਾਂਗੇ ਤੇ ਕਰਮ ਦੇ ਮਜ਼ਮੂਨ ਨੂੰ ਅਸੀਂ ਪ੍ਰਾਪਤੀ ਨਹੀਂ ਕਰ ਸਕਦੇ। ਯਾਨੀ ਕਿ ਨਿੱਤ ਕਰਮ ਹਰ ਮਨੁੱਖ ਨੇ ਅਵਸ਼ ਕਰਨੇ ਨੇ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਤਨਾ ਵੀ ਵੱਡਾ ਕਿਉਂ ਨਾ ਹੈ, ਚਾਹੇ ਕਿਤਨੇ ਵੀ ਯਾਨੀ ਕਿ ਮਤ ਔਰ ਧਰਮ ਨੂੰ ਚਲਾਉਣ ਵਾਲਾ ਪ੍ਰਵਰਤਕ ਯੁੱਗ ਪ੍ਰਵਰਤਕ ਹੀ ਕਿਉਂ ਨਾ ਹੋਵੇ, ਉਸ ਨੇ ਵੀ ਇਹ ਪਹਿਲਾ ਕਰਮ ਯਾਨੀ ਕਿ ਨਿੱਤ ਕਰਮ ਜਿਹੜਾ ਇਹ ਅਵਸ਼ ਕਰਨਾ। ਦੂਸਰਾ ਨਮੈਤਿਕ ਕਰਮ, ਨਮੈਤਿਕ ਕਰਮ ਕਹਿੰਦੇ ਨੇ ਕਿ ਜੋ ਕੋਈ ਘਟਨਾ ਘਟ ਗਈ ਉਸ ਦੇ ਬਾਅਦ ਅਗਰ ਕੋਈ ਕਿਰਿਆ ਕਰਦਾ ਹੈ ਤਾਂ ਉਸ ਨੂੰ ਨਮੈਤਿਕ ਕਹਿੰਦੇ। ਹੁਣ ਘਟਨਾ ਕਿਹੜੀ ਘਟ ਗਈ? ਬੱਚਾ ਘਰ ਦੇ ਵਿੱਚ ਪੈਦਾ ਹੋ ਗਿਆ ਤੇ ਜਨਮ ਤੋਂ ਬਾਅਦ ਉਸਦਾ ਨਾਮ ਰਖਾਇਆ ਜਾ ਰਿਹਾ, ਯੱਗ ਕੀਤਾ ਜਾ ਰਿਹਾ, ਪੂਜਾ ਕੀਤੀ ਜਾ ਰਹੀ ਹੈ, ਜਾਂ ਹੋਰ ਕਈ ਤਰੀਕੇ ਦੇ ਪਾਰਟੀ ਫੰਕਸ਼ਨ ਵਗੈਰਾ ਜੋ ਕੁਛ ਵੀ ਅਸੀਂ ਕਰਦੇ ਹਾਂ, ਅਲੱਗ ਅਲੱਗ ਮਤ ਧਰਮ ਵਾਲੇ ਕਰਦੇ ਨੇ, ਯਾਨੀ ਕਿ ਕੋਈ ਘਟਨਾ ਦੇ ਬਾਅਦ ਕੀਤੀ ਗਈ ਕਿਰਿਆ ਜਿਹੜੀ ਉਹ ਨਮੈਤਿਕ ਹੈ। ਯਾਨੀ ਕਿ ਬੰਦਾ ਮਰ ਗਿਆ, ਉਸ ਤੋਂ ਬਾਅਦ ਜੋ ਕੁਛ ਵੀ ਕਰ ਰਿਹਾ, ਸਤਸੰਗ ਜੀ, ਬੰਦੇ ਦੇ ਨਾਲ ਉਹਦਾ ਕੋਈ ਵੀ ਸੰਬੰਧ ਨਹੀਂ ਹੈ। ਇਹ ਸਾਰੇ ਭਰਮਾਂ ਚੋਂ ਨਿਕਲ ਜਾਓ, ਕਿਸੇ ਵੀ ਮਤ ਧਰਮ ਦੇ ਚੱਕਰ ਦੇ ਵਿੱਚ ਜਾਂ ਮਹਾਨ ਚਿਹਰਿਆਂ ਦੇ ਪਿੱਛੇ ਮਤ ਦੌੜੋ। ਇਹ ਮਹਾਨ ਮਹਾਨ ਚਿਹਰੇ ਜਿਨ੍ਹਾਂ ਦੇ ਉੱਪਰ ਅਸੀਂ ਕੁਰਬਾਨ ਹੋ ਰਹੇ ਹਾਂ, ਇਹ ਖੁਦ ਭਰਮ ਦੇ ਵਿਚਲੇ ਸਾਨੂੰ ਰਸਤਾ ਕਿੱਥੋਂ ਦੇ ਦੇਣਗੇ? ਅਗਰ ਉਹ ਅਫਸੋਸ ਕਰਨ ਗਏ ਨੇ ਤਾਂ ਅਸੀਂ ਜ਼ਰੂਰ ਜਾਣਾ ਹੈਗਾ, ਅਸੀਂ ਆਪਣੀ ਪ੍ਰਾਣ ਸ਼ਕਤੀ ਗਵਾ ਕਰਕੇ ਉਸ ਚਿਹਰੇ ਨੂੰ ਤਾਂ ਪ੍ਰਸੰਨ ਕਰ ਲਵਾਂਗੇ, ਪਰ ਸਤਸੰਗ ਜੀ ਪਰਮਾਤਮਾ ਦੇ ਅੱਗੋਂ ਅਸੀਂ ਪੇਟ ਕਰ ਲਵਾਂ, ਪਰਮਾਤਮਾ ਨੂੰ ਨਾਰਾਜ਼ ਕਰ ਲਿਆ, ਔਰ ਅਸੀਂ ਕੈਸੇ ਹੀ ਲੂਣ ਆਰਾਮੀ ਹਾਂ ਕਿ ਪਰਮਾਤਮਾ ਨੂੰ ਨਾਰਾਜ਼ ਕਰਨਾ ਪਸੰਦ ਕਰਦੇ ਹਾਂ, ਨਿੱਤ ਕਰਮ ਦਾ ਤਿਆਗ ਕਰ ਦਿੰਦੇ ਹਾਂ, ਪਰ ਇੱਕ ਮਰੇ ਦਾ ਅਫਸੋਸ ਮਿਲਾਉਣ ਜ਼ਰੂਰ ਜਾਂਦੇ ਹਾਂ, ਕਿਉਂਕਿ ਕੋਈ ਐਸਾ ਚਿਹਰਾ ਉਸ ਜਗ੍ਹਾ 'ਤੇ ਜਾ ਰਿਹਾ ਕਿ ਅਗਰ ਉਸਨੇ ਸਾਨੂੰ ਉੱਥੇ ਨਾ ਦੇਖਿਆ ਤਾਂ ਕੋਈ ਨਵੀਂ ਧਾਰਨਾ ਬਣ ਕਟਰਾਂ ਕੱਟਣ ਦੇ ਬਾਅਦ ਕੀਤੇ ਜਾਂਦੇ ਨੇ ਤੇ ਵਿਚਾਰ ਕਰਕੇ ਦੇਖ ਲਓ ਇਹ ਸਾਰੇ ਬੰਧਨ ਦੇ ਵਿੱਚ ਨੇ। ਉਸ ਤੇ ਬਾਅਦ ਆਉਂਦੇ ਨੇ ਕਾਮੇ ਜਨਿਤ ਕਰਮ, ਕਾਮੇ ਜਨ ਕਾਮ ਯਾਨੀ ਕਾਮਨਾ, ਉਹੀ ਕਾਮ ਲਫਜ਼ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਸਤੇਮਾਲ ਕੀਤਾ, ਉਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕੀਤਾ, ਉਹੀ ਵੇਦ ਮੁਨੀ ਜੀ ਨੇ ਕੀਤਾ। ਕਾਮ ਕੋਈ ਸਖਤ ਨਹੀਂ ਹੈ, ਸਖਤ ਇੱਕ ਅੰਗ ਹੈ ਉਸਦਾ, ਰੂਮ ਬਸ। ਯਾਨੀ ਕਿ ਪੂਰਾ ਵਿਸ਼ੇਸ਼ਣ ਕੀ ਹੈਗਾ ਕਾਮੇ ਜਨਿਤ ਕਾਮਨਾ ਦੇ ਵਿੱਚ। ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਅਸੀਂ ਜੋ ਵੀ ਕਿਰਿਆ ਕੀਤੀ ਸਤਸੰਗ ਜੀ, ਹੁਣ ਖਾਸ ਤੌਰ ਤੇ ਉਹ ਰੂਹਾਂ ਵਿਚਾਰ ਕਰਾਂ ਜਿਹੜੀ ਡੇਰਿਆਂ ਦੇ ਵਿੱਚ ਜਾਂਦੀਆਂ ਨੇ। ਸਵੇਰੇ ਅਸੀਂ ਆਉਂਦੇ ਹਾਂ, ਸ਼ਾਮ ਨੂੰ ਜਾਂਦੇ ਹਾਂ, ਵਿਚਾਰ ਕਰਕੇ ਦੇਖ ਲਓ ਕਿਆ ਸਾਡੇ ਅੰਦਰ ਲਿਸਟ ਮੌਜੂਦ ਨਹੀਂ ਹੈ ਕਾਮਨਾ ਦੀ। ਸੋਚੋ, ਖੂਬ ਸੋਚੋ, ਇਹ ਸੋਚਣ ਦਾ ਵਿਸ਼ਾ ਹੈ। ਅਗਰ ਇੱਕ ਵਾਰੀ ਅਸੀਂ ਇਸ ਹੱਥੋਂ ਤੁਹਾਡੇ ਪੱਲਾ ਛੁੱਟ ਗਿਆ ਨਾ ਮਨੁੱਖੇ ਜਨਮ ਦਾ, ਫਿਰ ਕੁਝ ਨਹੀਂ ਜੇ ਮਿਲਣ ਲੱਗਾ। ਯਾਨੀ ਕਿ ਅਗਰ ਕਾਮਨਾ ਮੌਜੂਦ ਹੈ ਤੇ ਕਿਤਨੇ ਹੀ ਮਹਾਨ ਸਤਿਗੁਰ ਦੀ ਕਿਤਨੀ ਵੱਡੀ ਗੱਡੀ ਕਿਉਂ ਨਾ ਹੋਵੇ, ਔਰ ਕਿਤਨੀ ਮਹਾਨ ਡਿਊਟੀ ਜਾਂ ਕਿਰਿਆ ਕਿਉਂ ਨਾ ਅਪਣਾਈ ਗਈ ਹੋਵੇ, ਇਹ ਕਾਮਨਾ ਦਾ ਪ੍ਰਤੀਫਲ ਅਪਾਰ ਜੁਗਾ ਤੋਂ ਕੋਈ ਮਾਈ ਕਾ ਲਾਲ ਨਹੀਂ ਬਚਾ ਸਕਦਾ। ਇਹ ਕਿਰਿਆ ਆਪਣੇ ਪੱਲੇ ਬੰਨ ਲਓ, ਕੋਈ ਨਹੀਂ ਬਚੇਗਾ, ਨਾ ਕੋਈ ਬਚਿਆ ਹੈ। ਤੇ ਹੁਣ ਵਿਚਾਰ ਕਰਕੇ ਦੇਖ ਲਓ ਕਿਆ ਅਸੀਂ ਕਾਮਨਾ ਤੋਂ ਰਹੀ ਤੇ ਕਿਰਿਆ ਅਪਣਾਈ ਹੈ। ਹੁਣ ਉਹ ਸਾਰੇ ਹੀ ਸੋਚ ਲੈਣ ਜਿਹੜੇ ਕਹਿੰਦੇ ਨੇ ਕਿ ਸਾਨੂੰ ਤਾਂ ਬਹੁਤ ਸਮਾਂ ਹੋ ਗਿਆ, ਸਾਡੀ ਤਾਂ ਜ਼ਿੰਦਗੀ ਬੀਤੀ, ਬਹੁਤ ਅੱਛੀ ਗੱਲ, ਬਹੁਤ ਸਾਰੇ ਪਾਪਾਂ ਤੋਂ ਬਚ ਗਏ, ਬਹੁਤ ਸਾਰੀਆਂ ਗੱਲਾਂ ਤੋਂ ਬਚ ਗਏ। ਸਤਸੰਗ ਜੀ, ਕਿਸੇ ਦੀ ਨਿੰਦਿਆ ਨਹੀਂ ਕੀਤੀ ਜਾ ਰਹੀ, ਕੋਈ ਵੀ ਆਪਣੇ ਮਨ ਦੇ ਵਿੱਚ ਕੋਈ ਅਭਾਵ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੇ। ਇਸ ਬਾਣੀ ਦੇ ਉੱਪਰ ਸ਼ਰਵਣ ਕਰਨ ਵਾਸਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਓ। ਅਗਰ ਇਸ ਬਾਣੀ ਦੇ ਅਰਥਾਂ ਨੂੰ ਭਾਵ ਨੂੰ ਗ੍ਰਹਿਣ ਕਰਨਾ ਚਾਹੁੰਦੇ ਹੋ, ਇਸ ਜਲ ਦੇ ਵਿੱਚ ਨਿਕਲਣਾ ਚਾਹੁੰਦੇ ਹੋ, ਆਤਮਾ ਦਾ ਕਲਿਆਣ ਕਰਨਾ ਚਾਹੁੰਦੇ ਹੋ, ਇਸ ਬਾਣੀ ਦੇ ਭਾਵ ਨੂੰ ਸ਼ਰਵਣ ਕਰੋ। ਕਿਸ ਜਲ ਦੀ ਪਹਿਚਾਣ ਕਰੋ, ਸਾਡੀ ਕਮੀਆਂ ਨੂੰ ਅਗਰ ਪਰਮਾਤਮਾ ਨਹੀਂ ਦੱਸੇਗਾ ਤਾਂ ਕੌਣ ਦੱਸੇਗਾ। ਔਰ ਜਿਸ ਜਗ੍ਹਾ ਤੇ ਕਿਰਿਆ ਚੱਲ ਰਹੀ ਹੋਏ ਉਹਨਾਂ ਰੂਹਾਂ ਦਾ ਹੀ ਕਲਿਆਣ ਨਾ ਕੀਤਾ ਗਿਆ ਤੇ ਸਤਸੰਗ ਜੀ ਜਗਤ ਤੇ ਕਲਿਆਣ ਕਰਨ ਦਾ ਕੀ ਲਾਭ ਹੋ ਗਿਆ। ਇਹ ਵੀ ਕੁਰਬਾਨੀ ਹੈ ਜਿਹੜੀ ਸਰੀਰਕ ਰੂਪ ਦੇ ਵਿੱਚ ਅਸੀਂ ਜਗਤ ਚੋਂ ਆਪਣੇ ਆਪ ਨੂੰ ਕੱਢ ਕਰਕੇ ਦਿੰਦੇ ਹਾਂ, ਗੁਰੂ ਦੇ ਘਰ, ਮੰਦਰ, ਗੁਰਦੁਆਰਿਆਂ ਜਾਂ ਕਿਸੇ ਵੀ ਜਗ੍ਹਾ ਜਾ ਕੇ ਦੀਨ ਦੁਖੀਆਂ ਦੀ ਸੇਵਾ ਕਰਦੇ ਹਾਂ, ਇਹ ਵੀ ਬਹੁਤ ਵੱਡੀ ਕੁਰਬਾਨੀ ਹੈ। ਬਹੁਤਾਂ ਕੋਲੋਂ ਬਚ ਗਏ, ਬਹੁਤੇ ਪੁੰਨ ਕਮਾਲ ਹੈ, ਪਰ ਸਤਸੰਗ ਜੀ ਪੁੰਨ ਹੈ ਕੀ ਹੈ? ਤਨ ਔਰ ਰੋਮੇ ਦਾ ਪਿੰਜਰਾ, ਸਰਗਾ ਵਿਖੰਡਾ ਦੇ ਵਿੱਚ ਜਨਮ ਮਿਲ ਜਾਣਗੇ, ਲੱਖਾਂ ਵਰਿਆਂ ਦੀ ਉਮਰ ਮਿਲ ਜਾਏਗੀ, ਰੂਹਾਨੀ ਮੰਡਲਾਂ ਤੇ ਡਿਊਟੀ ਮੇਰੇ ਸਤਿਗੁਰਾਂ ਨੇ ਕਿਆ ਵਚਨ ਕੀਤੇ ਨੇ ਕਿ ਰੂਹਾਨੀ ਮੰਡਲਾਂ ਤੇ ਲੈ ਜਾਵਾਂਗੇ, ਉਸ ਤੋਂ ਬਾਅਦ ਅੱਗੇ ਲੈ ਜਾਵਾਂਗੇ। ਇਸ ਦੇ ਇਲਾਵਾ ਕੋਈ ਹੋਰ ਗੱਲ ਕੀਤੀ ਹੈ? ਤੇ ਵਿਚਾਰ ਕਰਕੇ ਦੇਖ ਲਓ ਕਿਆ ਤਨ ਔਰ ਰੋਮੇ ਦਾ ਪਿੰਜਰਾ ਨਹੀਂ ਦੇਣਗੇ? ਕਿਆ ਪੁੰਜਰੇ ਦਾ ਛੁਟਕਾਰਾ ਮਿਲ ਗਿਆ? ਫਿਰ ਕਿਹੜੇ ਭਰਮ ਦੇ ਵਿੱਚ ਬੈਠੇ ਹਾਂ? ਇਸ ਬਾਣੀ ਦਾ ਕੀ ਅਰਥ ਲੈ ਲਿਆ ਅਸੀਂ? ਤੇ ਉਹ ਵੀ ਅਰਥ ਗਲਤ ਕੱਢਿਆ, ਇਸ ਵਕਤ ਵੀ ਅਸੀਂ ਗਲਤ ਅਰਥ ਕੱਢ ਰਹੇ ਹਾਂ ਇੱਥੇ ਬੈਠੇ। ਤੋ ਇਸ ਬਾਣੀ ਦੇ ਭਾਵ ਦੀ ਪਛਾਣ ਕਰੋ ਕਿ ਬਾਣੀ ਕਿਆ ਉਪਦੇਸ਼ ਕਰ ਰਹੀ ਹੈ, ਸਾਡੀ ਪੂਰਨ ਮੁਕਤੀ ਦੀ ਗੱਲ ਕਰ ਰਹੀ ਹੈ। ਪੂਰਨ ਮੁਕਤੀ ਉਹਦਾ ਹੀ ਹੋਏਗੀ ਜਦੋਂ ਅਸੀਂ ਕਾਮੇ ਜਨਿਤ ਕਰਮਾਂ ਤੋਂ ਬਚ ਜਾਵਾਂਗੇ। ਤੋ ਇਹ ਤੀਸਰੀ ਜਿਹੜੀ ਕਿਰਿਆ ਅਪਣਾਈ ਜਾਂਦੀ ਹੈ ਕਾਮੇ ਜਨਿਤ ਕਰਮ, ਔਰ ਜਿਹੜੇ ਦੂਸਰੇ ਕਰਮ ਨੇ ਨਮੈਤਿਕ, ਨਮੈਤਿਕ ਵੀ ਕਾਮਨਾ ਦੇ ਅਧੀਨ ਹੀ ਨੇ। ਯਾਨੀ ਕਿ ਪੁੱਤਰ ਕਿਸ ਤਰ੍ਹਾਂ ਪੈਦਾ ਹੋ ਗਿਆ, ਬੱਚਾ ਕਿਵੇਂ ਪੈਦਾ ਹੋ ਗਿਆ? ਪਹਿਲੇ ਕਾਮਨਾ ਸਾਡੇ ਅੰਦਰ ਆਈ ਤੇ ਬੱਚੇ ਨੂੰ ਪੈਦਾ ਕੀਤਾ, ਵਿਆਹ ਕਦੋਂ ਕੀਤਾ ਜਦੋਂ ਸਾਡੇ ਅੰਦਰ ਕਾਮਨਾ ਹੋਈ, ਪੜ੍ਹਾਈ ਕਦੋਂ ਕਰਦੇ ਹਾਂ ਅਸੀਂ ਡਾਕਟਰ ਇੰਜੀਨੀਅਰ ਬਣਨਾ ਚਾਹੁੰਦੇ ਹਾਂ, ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਾਂ? ਯਾਨੀ ਕਿ ਜਨਮ ਤੋਂ ਲੈ ਕੇ ਅਖੀਰ ਤੱਕ ਜੋ ਵੀ ਕਿਰਿਆ ਅਸੀਂ ਕਰਦੇ ਹਾਂ ਸਾਡੇ ਅੰਦਰ ਕਾਮਨਾ ਪਹਿਲੇ ਆਉਂਦੀ ਹੈ, ਉਸ ਤੋਂ ਬਾਅਦ ਅਸੀਂ ਕਿਰਿਆ ਨੂੰ ਅਪਣਾਉਂਦੇ ਹਾਂ, ਤੇ ਨਮੈਤਿਕ ਕਰਮ ਵੀ ਨੇ ਇਹ ਸਾਰੇ ਕਾਮਨਾ ਦੇ ਅਧੀਨ ਨੇ। ਮਰਨ ਵਾਲਾ ਤੇ ਗਿਆ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ, ਉਹਦਾ ਫੈਸਲਾ ਉਸੇ ਲਈ ਹੋ ਗਿਆ। ਉਸ ਦੇ ਬਾਅਦ ਤੁਸੀਂ ਜੋ ਮਰਜ਼ੀ ਕਿਰਿਆ ਅਪਣਾਈ ਜਾਓ, ਦਾਨ ਪੁੰਨ ਕਰੀ ਜਾਓ, ਕੁਛ ਨਹੀਂ ਹੋਏਗਾ। ਯਾਨੀ ਕਿ ਕਾਮਨਾ ਤੁਹਾਡੀ ਹੈ, ਤੁਸੀਂ ਵੀ ਬੰਧਨ ਵਿੱਚ ਆ ਗਏ। ਇੱਕ ਤਾਂ ਬੰਧਨ ਵਿੱਚ ਗਿਆ ਤੁਹਾਡਾ ਪੁਰਖਾ, ਤੁਸੀਂ ਵੀ ਬੰਧਨ ਦੇ ਵਿੱਚ ਉਹਦੇ ਪਿੱਛੇ ਪਿੱਛੇ ਤੁਰੀ ਜਾ ਰਹੇ ਹੋ। ਯਾਨੀ ਕਿ ਭੇਡ ਚਾਲ ਬਣੀ ਹੋਈ, ਕਿਸੇ ਨੂੰ ਨਹੀਂ ਪਤਾ ਜਨਮ ਮਰਨ ਦਾ ਕੀ ਭੇਦ ਹੈ। ਤੇ ਯਾਨੀ ਕਿ ਨਮੈਤਿਕ ਕਰਮ ਵੀ ਜਿਹੜੇ ਨੇ ਉਹ ਕਾਮੇ ਜਨਿਤ ਕਰਮਾਂ ਦੇ ਵਿੱਚ ਆ ਜਾਂਦੇ ਨੇ, ਔਰ ਇਹ ਕਾਮੇ ਜਨਿਤ ਕਰਮ ਨੇ ਜਿਹੜੇ ਜੀਵਾਤਮਾ ਨੂੰ ਇਸ ਜਨਮ ਦੇ ਵਿੱਚ ਬਾਰ ਬਾਰ ਮਰਨ ਲਈ ਮਜਬੂਰ ਕਰ ਦਿੰਦੇ ਨੇ। ਇਸ ਤੋਂ ਕੋਈ ਮਾਈ ਕਾ ਲਾਲ ਨਹੀਂ ਪੁੱਛ ਸਕਦਾ। ਉਸ ਤੋਂ ਅਗਲਾ ਕਿਹੜਾ ਮਜਬੂਰ ਹੈ? ਨਿਸ਼ਚਿਤ ਕਰਮ। ਨਿਸ਼ਚਿਤ ਕਰਮ ਕਿਹੜੇ ਨੇ? ਕਿ ਕੁਛ ਐਸੇ ਕਰਮ, ਕੁਛ ਐਸੀ ਕਿਰਿਆ ਜਿਸ ਤੋਂ ਅਸੀਂ ਬਚ ਕਰਕੇ ਰਹਿਣਾ। ਸਭ ਤੋਂ ਪਹਿਲੀ ਚੀਜ਼ ਹੈ ਕਿ ਪਰਾਏ ਅੱਖ ਦੇ ਉੱਪਰ ਨਜ਼ਰ ਨਹੀਂ ਰੱਖਣੀ, ਪਰਾਏ ਰੂਪ ਤੇ, ਪਰਾਏ ਧਨ ਤੇ, ਪਰ ਸਾਡੀ ਨਜ਼ਰ ਕਿਤੇ ਪਰਾਏ ਜੇਬ ਤੇ ਰਹਿੰਦੀ ਹੈ, ਪਰਾਏ ਰੂਪ ਤੇ ਰਹਿੰਦੀ ਹੈ। ਜੋ 2.5 ਇੰਚ ਦੀ ਅੱਖ ਹੈ ਪਰ ਜਦੋਂ ਸੜਕ ਤੇ ਚੱਲਦੇ ਆ 4 ਇੰਚ ਦੀ ਹੋ ਜਾਂਦੀ ਹੈ। ਕੋਈ ਵੀ ਐਸਾ ਆਕਾਰ ਜਾਂ ਰੂਪ ਸਾਡੀ ਅੱਖ ਦੇ ਅੱਗੋਂ ਨਿਕਲ ਜਾਏ, ਅਸੀਂ ਮੁੰਡੀ ਫੇਰ ਫੇਰ ਕੇ ਵੇਖਦੇ ਹਾਂ, ਇਹ ਹੈ ਸਾਡੀ ਹਾਲਤ। ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ, ਨਾਮ ਲੈ ਰੱਖਿਆ, ਅੰਮ੍ਰਿਤ ਪੀ ਰੱਖਿਆ। ਹੁਣ ਵਿਚਾਰ ਕਰਕੇ ਨਾਲ ਵਿਚਾਰ ਕਰੀ ਜਾਓ, ਆਪਣੀ ਗੱਦੀਆਂ ਦਾ ਮੁੱਖ ਰੱਖੀ ਜਾਓ, ਆਪਣੇ ਸਤਿਗੁਰੂ ਔਰ ਉਹਨਾਂ ਦੀ ਚਲਾਈਆਂ ਗਈਆਂ ਕਿਰਿਆ ਨੂੰ ਵੀ ਮੁੱਖ ਰੱਖ ਲਓ ਕਿ ਕਿਸ ਤਰੀਕੇ ਦੇ ਨਾਲ ਅਸੀਂ ਕਿਸ ਚੀਜ਼ ਨੂੰ ਪਕੜ ਕਰਕੇ ਬੈਠੇ ਹਾਂ, ਔਰ ਅਸਲੀ ਜਾਲ ਕੀ ਹੈ, ਔਰ ਅਸੀਂ ਕਿਸ ਤਰੀਕੇ ਨਾਲ ਇਸ ਜਾਲ ਦੇ ਵਿੱਚੋਂ ਨਿਕਲ ਜਾਵਾਂਗੇ। ਇਹ ਦਿਨੇ ਲੈ ਕੇ ਸ਼ਾਮ ਤੱਕ ਅਸੀਂ ਜੋ ਕੁਝ ਕੀਤਾ 24 ਘੰਟੇ ਦੇ ਵਿੱਚ, ਇਹ ਸਾਰਾ ਕੰਮ ਜਨਿਤ ਕਰਮ ਹੈ। ਔਰ ਜੋ ਨਿਸ਼ਚਿਤ ਕਰਮ ਸੀਗਾ ਜਿਸ ਤੋਂ ਬਚਣ ਦਾ ਉਪਦੇਸ਼ ਦਿੱਤਾ ਸੀ, ਕਹਿੰਦੇ ਨੇ ਬੜੇ ਅਹੰਕਾਰ ਦੇ ਅਸੀਂ ਅੰਡਾ ਮੀਟ ਸ਼ਰਾਬ ਨਹੀਂ ਖਾਂਦੇ, ਬੜੀ ਅੱਛੀ ਗੱਲ ਹੈ, ਬਹੁਤ ਸਾਰੇ ਪਾਪਾਂ ਤੋਂ ਬਚ ਗਏ, ਬਹੁਤ ਸਾਰੇ ਕਰਮਾਂ ਤੋਂ ਬਚ ਗਏ। ਪਰ ਵਿਚਾਰ ਕਰਕੇ ਦੇਖ ਲਓ, ਕਦੀ ਇਨਸਾਨ ਦਾ ਖੂਨ ਔਰ ਇਨਸਾਨ ਦੇ ਮਾਸ ਖਾਣ ਤੋਂ ਪਰਹੇਜ਼ ਕੀਤਾ? ਜਦੋਂ ਪਰਾਇਆ ਹੱਕ ਮਾਰ ਕਰਕੇ ਅਸੀਂ ਆਪਣੇ ਘਰ ਲੈ ਆਏ ਤੇ ਕਿਆ ਇਨਸਾਨ ਦੇ ਖੂਨ ਦੇ ਵਿੱਚ ਕੋਈ ਕਮੀ ਰਹਿ ਗਈ? ਮਾਸ ਖਾਣ ਦੇ ਵਿੱਚ ਕੋਈ ਕਮੀ ਰਹਿ ਗਈ? ਪ੍ਰਸ਼ਾਸਨ ਜੀ, ਸ਼ਰਾਬ ਤੇ 4 ਬੰਦੇ ਦੇਖ ਸਕਦੇ, ਮਾਸ ਖਾਂਦੇ ਤਾਂ ਦੇਖ ਸਕਦੇ ਨੇ, ਪਰ ਇਨਸਾਨ ਦਾ ਮਾਸ कुछ ऐसे कर्म किए जाते हैं जेडे की प्रायश्चित रूप देवे, यानी कि असी पाप कर लिया अनजाने दे भी साढ़े कोल हो गए, असी सत्संग विच पहुंच नहीं सके, कोई ऐसी बाणी कोई ऐसे बचन साडे जो है कन्ना तो दूर रह गए, साथी सुन नहीं सके, सानू नियम दा भेद दा पता नहीं चल सकिया, ते असी पाप कमा बैठे। तो हुण पाप दा प्रायश्चित की होएगा? पाप दा मतलब है कि इस दा प्रभाव अंतकरण ते अंकित हो जांदा, सूक्ष्म चोले दे नाल अंतकरण चला जांदा और ये अंतकरण ही अगली योनिया दे विच इस रूप प्रवेश करन लई मजबूर कर दिंदा, यानी सूक्ष्म चोला जब तक मौजूद है ये आत्मा जड़ी है अगे जा ही नहीं सकती, और ये सारे संस्कार सूक्ष्म चोले दे अंतकरण दे विच मौजूद ने, और इस जन्म दे विच भी मनुखे जन्म जो कुछ भी करते हैं अंतकरण दे विच जो है दर्ज हो जाता है। हुण जितना भी पाप असीं कमाया अंतकरण दे विच दर्ज हो गया, हुण अंतकरण की सफाई करन वास्ते कुछ ऐसे कर्म किए जाए। हुण ऐसे कर्म की ने? सब तो पहले तो उस पाप के प्रति साडी चेतनता होवे। सत्संग जी एक गल याद रखना, कल्याण किसका होएगा? कल्याण उसका होएगा जिहड़ा पाप नूं पाप समझे, बुरे नूं बुरा समझे, जिहड़ा बुरे नूं चंगा समझे, पाप नूं पुन समझे, अकाल पुरख परमात्मा वर्गे अपार परमात्मा आ जाण, उस जीवात्मा का कल्याण नहीं हो सकता। क्यों नहीं हो सकता? क्योंकि वह बुरे नूं चंगा समझ रहा है। तो सब तो पहले तो अपने अंदर यह पाप पैदा करो, जिस तरह हमने गुरु पाठ साहब ने जो वचन किए ने, कुछ रूहां जड़ियां ने उबलना शुरू हो गई, अंतर के उन्होंने अभाव आना शुरू हो गया। कारण की सी? कोई ईर्षा और निंदा दे विच बैठे ने। वो गुरु नानक साहब ने पहले स्पष्ट किया कि जो भी सत्संग दे विच आओ, उस अकाल पुरख की शरण दे विच आओ, अपने मत धर्म और अपनी चलाकी सियाणत अपने घर ताला लगा करके आओ। अगर सत्संग तो लाभ उठना, अगर सिर्फ तुसी हाजरी लगानी है, जिस तरह रोगियों की हाजरी होंगी, दस नंबर की हाजरी अंदर प्रवेश करते ही बाहर लिस्ट लगी होंगी है कि शरीरिक और मानसिक रूप के रोगियों की लिस्ट हैगी है, इन्हों की हाजरी है, तो सत्संग जी बड़े शौक नाल पूरी करो और यही तले और मुल्क के जवाब की ड्यूटियां देंगे। मुक्ति का कोई विषय ही नहीं है। तो अगर परमात्मा की बाणी हासिल करना तो अपने अंदर यह पाप पैदा करो, सानू पता चले बुरा की और चंगा की, आत्मा का कल्याण के विच है। और उसके बाद ही अगर जो कुछ असं गलत कर रहे हैं या कर चुके हैं, असं यह नहीं कहते कि माँ के पेट से सारे पढ़ के आते हैं, सिख करके आते हैं, कर्मा के अनुसार वृत्ति है और वृत्ति के अनुसार जीव काम करता, उस तो बच ही नहीं सकता। और एक हिस्सा जो मिले एक चौथाई कर्म की स्वतंत्रता, वो असं वैसे ही गवा देंगे, क्योंकि तीन हिस्से इतने भारी होंगे ने कि चौथा हिस्सा असं अपने आप ही बालन के रूप में पा देंगे। अगर तीन हिस्से पाप है तो चौथा हिस्सा कर्म की जो स्वतंत्रता मिली सी, असं पुण कमा सकते सी, वह भी असं पाप के भी झोंक देंगे, क्योंकि वह तीन हिस्से एक पास खिंच रहे हैं, चौथा भी खिंचया जाता। पर अगर असं संत की संगत के आ जाइए, संत के वचन सुन लीए और असं मन करके सुन लीए, यानी धारण कर लीए, सत्संग जी और संगत जी है उस आत्मा का सदा ही कल्याण कर देंगे। तो संत की संगत की वड्याई अपार गाई गई है ग्रंथा दे विच, कोई कमी नहीं की गई, उसे तरीके दे नाल संता की महिमा गाई गई है। पर संगत का पाप एक ही है कि उस वचन के उपर अमल कर देना, संत के रस्ते से भी तलवार ला करके खड़े हो जाना, ये तो युगां तो युग चलते ही आ रहे हैं, हत्थां दे विच जिंदे ही किला ठोक दिया, छोटे छोटे बच्चे जिंदे ही नीहां चुना दिते गए, जिंदे ही उबाल दिते गए, सत्संग जी कोई नवी रीत नहीं चलाई, अज भी वही कुछ हो रहा है। तो विचार करके तुसी को असी नहीं सी, मैं कहां मैं नहीं सी, तो कौन आसमान तो उतर करके आए सन? तुहाडे साडे ही पुरखे सन, कोई और नहीं सीगा जिन्हां ने इन्हां संतियां नूं जींदे जी जलन वास्ते हत्थां ते किला ठुकवाउण लई मजबूर कर दिता। पर सत्संग जी असीं संत मत नूं समझ नहीं सके, बड़े बड़े धर्म चल रहे ने, कहंदे ने दूसरे नूं रस्ता दिखांदे ने, परमात्मा नाल मिलांदे ने, अज उन्हां दे अपने घर दा ही दीवा गुल हो चुका, अपने घर वाले ही अंधेरे दे विच बैठे उस किचड़ नूं इकट्ठा कर रहे ने, जिस तों दूर करन वास्ते उस धर्म जां मत दी नींह रखी गई सी। विचार करके देख लो इन्हां बचनां दा, तुहानूं अर्थ नजर आ जाएगा। तो विचार करके देखो कि जब तक असीं अपने अंदर यह भाव नहीं पैदा कर लैंदे, यह नहीं जान लेंगे कि गलत की और गलत का त्याग करना, तो असं उस प्रायश्चित कर्म की करेंगे। इस युग के छोटे जे बच्चे तो लैके बुढ़े तक किसी नूं भी तुसी समझाने की कोशिश करो, एक बच्चे की बुद्धि कितनी विकसित हुई है? कुछ भी नहीं। पर तुसी उन्हें पढ़ाने की कोशिश करो, तुहानूं गलत साबित कर देगा, मास्टर नूं गलत साबित कर देगा, दुकानदार नूं गलत साबित कर देगा, अपनी गल नूं सच्चा और सिद्ध कर दिखाएगा। कारण की है कि यह कल का प्रभाव है, कल के प्रभाव के अधीन कल का नियम चलता है, कल का नियम कल दे विच नहीं चलेगा तो क्या सत दे विच चलेगा? और बाणी जड़ी पढ़ाई जा रही है सत दे नियम दी पढ़ाई जा रही है, और सत दे नियम दे विच सत्संग जी कोई माई के लाल किसी हरबा दे विच गिरले नहीं जाना। क्यों? क्योंकि कल का प्रभाव इतना प्रबल है कि कोई उसके उपर पक्के पैर रख ही नहीं सकता, बड़े जिगरे की जरूरत है, बड़े सूरमा बनने की जरूरत है, नहीं तो ऐसिया आंदियां तो इतनिया आंदियां ने जिड़िया कि इस जगह से या होर कई जगह से असं देख रहे हैं चुल रही ने, पर विचार करके देख लो किसी का पैर टिकया नहीं, टिकया किस का? शरीरिक और मानसिक रूप दे विच बने हुए रोगियों का। कारण कि अंदर विच लस्ट है, साडियां वस्तुआं चलिया ना जा, साडे तियां पुत्रां दे विआह शादी नौकरियां साडिया तो खो नहीं लगे, पर असीं भुल्ले बैठे हैं कि जिहड़े लेखे नूं लै करके जन्म लिया ना, वह लेखा तो कोई बदल ही नहीं सकता, क्योंकि क्या सतगुरु बदलन वास्ते आए ने इस जगत दे विच? सत्संग जी सतगुरु बड़ी चलाक चीज है, वह सिर्फ अपना काम करन वास्ते इस मुल्क दे विच आए ने, और अपना काम करके मुरगाबी वाकण सुट्टे परां नाल उड़ करके चले जांदे, पर असीं जिहड़े हैगे इस जगत दे विच अपने परां नूं भिगो करके सदा लई दे विच डुबकियां लगांदे रहिंदे, कारण कि असी बाणी के भाव में समझ नहीं सकते। ਤੋ ਇਹ ਪੰਜ ਕਰਮ ਜਿਹੜੇ ਨੇ ਬਿਲਕੁਲ ਸਪਸ਼ਟ ਤੌਰ ਤੇ ਵੇਦ ਮੁਨੀ ਜੀ ਨੇ ਪ੍ਰਗਟ ਕੀਤੇ ਨੇ। ਪਰ ਇਹ ਪੰਜਾਂ ਨੂੰ ਧਾਰਨ ਕਰਨਾ ਜ਼ਰੂਰੀ ਹੈ, ਨਿੱਤ ਕਰਮ ਕਰਨੇ ਜ਼ਰੂਰੀ ਨੇ, ਕਾਮਨਾ ਤੋਂ ਬਚਣਾ ਜ਼ਰੂਰੀ ਆ, ਜਿਹੜੇ ਪਰਹੇਜ਼ ਦਿਖਾਇਆ ਗਿਆ ਪਰਹੇਜ਼ ਕਰਨਾ ਜ਼ਰੂਰੀ ਹੈ, ਔਰ ਪਸ਼ਚਾਤਾਪ ਜ਼ਰੂਰੀ ਹੈ। ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਗਰ ਸਾਡੇ ਅੰਦਰ ਬਿਰਾ ਬਿਰਾ ਆਖੀਏ, ਬਿਰਾ ਤੂੰ ਸੁਲਤਾਨ, ਜੇ ਤਨ ਬਿਰਾ ਨਾ ਉਪਜੇ ਸੋ ਤਨ ਜਾਣ ਮਸਾਣ, ਕਹਿੰਦੇ ਨੇ ਜਿਸ ਤਨ ਦੇ ਵਿੱਚ ਇਹ ਬਿਰਾ ਨਹੀਂ ਪੈਦਾ ਹੋਈ ਪਰਮਾਤਮਾ ਨੂੰ ਮਿਲਣ ਦੀ, ਯਾਨੀ ਕਿ ਪਸ਼ਚਾਤਾਪ ਨਹੀਂ ਆਇਆ, ਅੱਜ ਤੱਕ ਨਹੀਂ ਆਇਆ ਕਿ ਮੇਰਾ ਜਨਮ ਕਿਸ ਵਾਸਤੇ ਹੋਇਆ ਸੀ, ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸਾਂ, ਮੈਂ ਇਸ ਜਗਤ ਦੇ ਵਸਤੂ ਪਦਾਰਥ ਤੋਂ ਸੰਬੰਧ ਇਕੱਠਾ ਕਰਦਾ ਆਇਆ ਚਲਾ ਜਾ ਰਿਹਾ ਹਾਂ, ਬਿਰਾ ਹੀ ਨਹੀਂ ਆ ਜੀ। ਕਹਿੰਦੇ ਨੇ ਉਸ ਤਨ ਨੂੰ ਤਨ ਮਤ ਜਾਣ, ਜਿਤਨੇ ਮਰਜ਼ੀ ਚਿੱਟੇ ਕੱਪੜੇ ਔਰ ਨਿਰਮਲ ਹੋ ਕਰਕੇ ਬੈਠਾ ਹੋਵੇ, ਉਸ ਦੇ ਅੰਦਰ ਹਵਸ ਮੌਜੂਦ ਹੈ, ਹੋਮਾ ਮੌਜੂਦ ਹੈ। ਕਹਿੰਦੇ ਨੇ ਉਹ ਸਰੀਰ ਨਹੀਂ ਹੈ, ਉਹ ਮਸਾਣ ਯਾਨੀ ਕਿ ਮੁਰਦੇ ਦੀ ਮਿੱਟੀ ਹੈ। ਵਿਚਾਰ ਕਰਕੇ ਦੇਖ ਲਓ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਬਾ ਫਰੀਦ ਜੀ ਦੀ ਜ਼ਬਾਨੀ, ਤੇ ਵਿਚਾਰ ਕਰਕੇ ਦੇਖੋ ਜਦ ਤੱਕ ਇਹ ਅਸੀਂ ਪੰਜੋ ਕਰਮਾਂ ਦੇ ਵਿੱਚ ਲਿਪਤ ਨਹੀਂ ਹੁੰਦੇ, ਯਾਨੀ ਕਿ ਪੂਰੀ ਤਰ੍ਹਾਂ ਨਹੀਂ ਉਤਰਦੇ। ਹੁਣ ਵਿਚਾਰ ਕਰਕੇ ਦੇਖ ਲਓ, ਮਤ ਔਰ ਧਰਮ ਵਾਲਿਆਂ ਨੇ ਵੇਦਾਂ ਨੂੰ ਝਾੜੂ ਲਗਾ ਕਰਕੇ ਬਾਹਰ ਕੱਢਤਾ, ਕਹਿੰਦੇ ਨੇ ਜੀ ਇਹ ਪਹਿਲੇ ਮੰਡਲ ਦੇ ਗ੍ਰੰਥ ਹੈਗੇ ਨੇ ਸਾਡੇ ਕੰਮ ਦੇ ਨੇ, ਤੁਸੀਂ ਤਾਂ ਪਹਿਲੇ ਮੰਡਲ ਤੇ ਵੀ ਪੈਰ ਨਹੀਂ ਰੱਖ ਸਕੇ, ਇਸ ਸਰੀਰ ਦੇ ਅੰਦਰ ਗੁਦਾ ਦੇ ਵਿੱਚੋਂ ਹੀ ਨਹੀਂ ਨਿਕਲ ਸਕੇ। ਗੁਦਾ ਚੱਕਰ ਸਭ ਤੋਂ ਨਿਚਲਾ ਚੱਕਰ ਹੈ, ਛੇਵੇਂ ਚੱਕਰ ਦਾ ਤੁਸੀਂ ਹੰਕਾਰ ਪੜਦੇ ਹੋ ਕਿ ਅਸੀਂ ਧਿਆਨ ਲਗਾਉਂਦੇ ਹਾਂ, ਧਿਆਨ ਲੱਗ ਕਿੱਥੋਂ ਜਾਏਗਾ, ਇੱਕ ਕੈਂਚੀ ਲਈ ਅਸ਼ਟਾਂਗ ਯੋਗ ਦੇ ਵਿੱਚ ਕੈਂਚੀ ਲਗਾ ਤੀ। ਆਖਰੀ ਹਿੱਸਾ ਜਿਹੜਾ ਸੀਗਾ ਧਾਰਨਾ ਧਿਆਨ ਔਰ ਸਮਾਧੀ, ਧਾਰਨਾ ਧਿਆਨ ਔਰ ਸਮਾਧੀ ਨੂੰ ਲਿਆ ਕਰਕੇ ਕਿਸ ਤਰ੍ਹਾਂ ਪ੍ਰਗਟ ਕਰ ਰਹੇ ਨੇ, ਸਿਮਰਨ ਧਿਆਨ ਔਰ ਧੁਨ। ਕਹਿੰਦੇ ਨੇ ਸਿਮਰਨ ਕਰੋ, ਅੱਖ ਬੰਦ ਕਰਕੇ ਬੈਠ ਜਾਓ, ਧਿਆਨ ਲੱਗਣਾ ਸ਼ੁਰੂ ਹੋ ਜਾਏਗਾ, ਜਪਣ ਦੇ ਨਾਲ ਹੀ ਲੱਗਣ ਲੱਗ ਜਾਏਗਾ, ਜਾਦੂ ਅੰਦਰ ਆਪਣੇ ਆਪ ਹੀ ਧਿਆਨ ਲੱਗਣ ਲੱਗ ਜਾਏਗਾ। ਉਸ ਤੋਂ ਬਾਅਦ ਕੀ ਹੋਏਗਾ, ਤੁਹਾਡੇ ਅੰਦਰ ਧੁਨ ਪ੍ਰਗਟ ਹੋ ਜਾਏਗੀ, ਪ੍ਰਕਾਸ਼ ਹੋ ਜਾਏਗਾ। ਇਹ ਚੱਲ ਰਹੇ ਮੱਧ ਧਰਮਾਂ ਦਾ ਦਿਖਾਇਆ ਗਿਆ ਰਸਤਾ ਹੈ। ਔਰ ਕੈਂਚੀ ਕਿੱਥੇ ਚਲਾਈ ਗਈ ਹੈ, ਅਸ਼ਟਾਂਗ ਯੋਗ ਪੰਥ ਜਲੀ ਦੇ, ਧਾਰਨਾ ਧਿਆਨ ਔਰ ਸਮਾਧੀ। ਔਰ ਕੈਂਚੀ ਤੋਂ ਪਹਿਲੇ ਦਾ ਮਜ਼ਬੂਤ ਨਾ ਉਹਨਾਂ ਨੇ ਪੜ੍ਹਿਆ ਨਾ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਿਹੜਾ ਬੱਚਾ ਖੁਦ ਸਕੂਲ 'ਚ ਨਹੀਂ ਗਿਆ, ਨਾਮੀਨੇਸ਼ਨ ਕੀ ਹੈ, ਕੰਮ ਚਲਾਓ ਸਰਕਾਰ। ਨਾਮੀਨੇਸ਼ਨ ਦੇ ਨਾਲ ਅਸੀਂ ਸਕੂਲ ਦਾ ਕਾਲਜ ਦਾ ਕੰਮ ਤਾਂ ਚਲਾ ਸਕਦੇ, ਪਰ ਕਦੀ ਕਿਸੇ ਸਿਖਿਆਰਥੀ ਨੂੰ ਜਿਗਿਆਸੂ ਨੂੰ ਜਿਗਿਆਸਾ ਨੂੰ ਸ਼ਾਂਤ ਨਹੀਂ ਕਰ ਸਕਦੇ। ਅਗਰ ਕੋਈ ਜਿਗਿਆਸੂ ਹੋਏਗਾ ਤਾਂ ਉਹਨੂੰ ਤਾਂ ਪੂਰੇ ਗਿਆਨ ਦੀ ਲੋੜ ਹੈ। ਹੁਣ ਪਹਿਲਾਂ ਕੀ ਸੀਗਾ, ਯਮ ਔਰ ਨਿਯਮ। ਯਮ ਔਰ ਨਿਯਮ ਕੀ ਸੀਗਾ, ਕੁਛ ਐਸੀ ਚੀਜ਼ਾਂ ਨੂੰ ਧਾਰਨ ਕਰਨਾ, ਕੁਛ ਐਸੀ ਚੀਜ਼ਾਂ ਦਾ ਤਿਆਗ ਕਰਨਾ, ਜਿਸ ਨੂੰ ਕਿ ਪੰਜ ਕਰਮਾਂ ਦੇ ਰੂਪ ਵਿੱਚ ਵੇਦ ਜੀ ਨੇ ਵਿਅਕਤ ਕੀਤਾ, ਔਰ ਜਿਸ ਨੂੰ ਕਮਾਈ ਦਾ ਵਿਸ਼ਾ ਕਹਿ ਕਰਕੇ ਸ਼ਮ ਦਮ ਉਪਰਤੀ ਤਿਤਿਕਸ਼ਾ ਸ਼ਰਧਾ ਔਰ ਸਮਾਧਾਨ ਕਹਿ ਕਰਕੇ ਹੋਰ ਰਿਸ਼ੀ ਮੁਨੀਆਂ ਨੇ ਕਮਾਈ ਦਾ ਵਿਸ਼ਾ ਕੀਤਾ। ਬਿਨਾਂ ਇਸ ਨੀਂਹ ਦੇ ਧਾਰਨਾ ਧਿਆਨ ਔਰ ਸਮਾਧੀ ਲੱਗ ਹੀ ਨਹੀਂ ਸਕਦੀ। ਸਿਮਰਨ ਧਿਆਨ ਔਰ ਧੁੰਨ ਦੀ ਗੱਲ ਤਾਂ ਉਦੋਂ ਕਰੋ ਜਿਸ ਨੇ ਯਮ ਔਰ ਨਿਯਮ ਦੇ ਵਿੱਚ ਆਪਣੇ ਆਪ ਨੂੰ ਟਾਲ ਲਿਆ, 8 ਘੰਟੇ ਦੇ ਆਸਨ ਦੀ ਸਿੱਧੀ ਪ੍ਰਾਪਤ ਕਰ ਲਈ, ਪਰ ਪ੍ਰਤਿਆਹਾਰ ਦੇ ਬਗੈਰ ਆਸਨ ਦੀ ਸਿੱਧੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਜਦੋਂ ਆਸਨ ਦੀ ਸਿੱਧੀ 8 ਘੰਟੇ ਦੀ ਪ੍ਰਾਪਤ ਹੋਏਗੀ, ਉਹ ਹੀ ਜਾ ਕਰਕੇ ਪ੍ਰਾਣਵਾਯੂ ਨੂੰ ਸਿੱਧ ਕਰ ਸਕਦਾ, ਦੂਸਰਾ ਕਰ ਹੀ ਨਹੀਂ ਸਕਦਾ। ਔਰ ਜਿਸ ਨੇ 8 ਘੰਟੇ ਦੀ ਸਿੱਧੀ ਕਰਕੇ ਪ੍ਰਾਣਵਾਯੂ ਨੂੰ ਸਿੱਧ ਕਰ ਲਿਆ, ਸਾਧ ਸੰਗਤ ਦੀ ਧਾਰਨਾ ਉਸੇ ਦੀ ਪੱਕੀ ਹੋਏਗੀ, ਸਿਮਰਨ ਉਸੇ ਦਾ ਪੱਕਾ ਹੋਏਗਾ, ਤੇ ਧਿਆਨ ਆਪਣੇ ਆਪ ਹੀ ਲੱਗ ਜਾਏਗਾ। ਯਾਨੀ ਕਿ ਆਤਮਾ ਫਿਰ ਜਾਏਗੀ ਕਿੱਥੇ, ਪ੍ਰਾਣ ਸ਼ਕਤੀ ਨੂੰ ਕਾਬੂ ਕਰ ਲਿਆ, ਸਾਰੀ ਇੰਦਰੀਆਂ 14 ਵਾਸ ਦੇ ਵਿੱਚ ਹੋ ਗਈਆਂ, ਇਹ ਸੁਸ਼ਮਨਾ ਨਾੜੀ ਦੇ ਵਿੱਚ ਆਤਮਾ ਪ੍ਰਵੇਸ਼ ਕਰੇਗੀ ਕਰੇ। ਰਿਸ਼ੀ ਮੁਨੀਆਂ ਦਾ ਦਿੱਤਾ ਹੋਇਆ ਗਿਆਨ ਸਾਇੰਟਿਫਿਕ ਗਿਆਨ ਹੈ, ਪ੍ਰੈਕਟੀਕਲ ਗਿਆਨ ਹੈ, ਔਰ ਮਤ ਚੱਲ ਰਹੇ ਮਤ ਔਰ ਧਰਮ ਦਾ ਫੋਕਟ ਦਾ ਗਿਆਨ ਹੈ, ਝਾੜੂ ਲਗਾ ਕਰਕੇ ਪਰੇ ਕਰਨ ਵਾਲੇ। ਅੱਜ ਤੱਕ 50 ਹੋ ਗਏ, ਬੜੇ ਧਿਆਨ ਲਗਾ ਰਹੇ ਨੇ, ਜਪ ਵੀ ਕਰ ਰਹੇ ਨੇ, ਕਿਸੇ ਨੂੰ ਇੱਕ ਚਿੜੀ ਫੜਕ ਦੀ ਨਜ਼ਰ ਨਹੀਂ ਆਈ। ਔਰ ਵਿਚਾਰ ਕਰਕੇ ਦੇਖ ਲਓ, ਨਿਰੰਤਰ ਚਿੰਤਨ ਦਾ ਵਿਸ਼ੇ ਹੈ। ਜਦੋਂ ਧਿਆਨ ਲੱਗ ਜਾਏਗਾ, ਇਹ ਸਰੀਰ ਸੁਣ ਹੋ ਜਾ, ਸੁਣ ਸਮਾਧ ਤੈ ਅਨਹਦ ਨਾਲ, ਗੁਰੂ ਨਾਨਕ ਸਾਹਿਬ ਆਪਣੀ ਬਾਣੀ ਸਪਸ਼ਟ ਕਰਦੇ ਨੇ, ਸੁਨ ਸਮਾਧੀ ਦੇ ਬਿਨਾਂ ਇਹ ਅਨਹਦ ਨਾਦ ਨੂੰ ਕੋਈ ਮਾਈਕਾ ਲਾਲ ਸੁਣ ਹੀ ਨਹੀਂ ਸਕਿਆ। ਸੁਸ਼ਮਨਾ ਕੇ ਕਰ ਰਾਗ ਸੁਨ ਸੁਨ ਮੰਡਲ ਲਿਬਲਾਈ, ਸੁਸ਼ਮਨਾ ਦੇ ਕਰ ਰਾਗ ਮਿਲਦਾ ਹੈ ਕਦੋਂ, ਕੰਨ ਚ ਅੰਗੂਠੇ ਦੇ ਕਰਕੇ ਨਹੀਂ ਮਿਲਦਾ। ਹੁਣ ਵਿਚਾਰ ਕਰਕੇ ਦੇਖ ਲਓ, 2.5 ਘੰਟੇ ਦਾ ਮਜ਼ਬੂਨ ਤੇ ਕਹਿ ਦਿੱਤਾ ਵੀ 1/2 ਘੰਟਾ ਤੁਸੀਂ ਕਰ ਲਓ, ਕਰ ਵੀ ਲਵਾਂਗੇ। ਹੁਣ ਜਿਹੜਾ ਕਹਿੰਦਾ ਮੈਂ 36 ਘੰਟੇ ਲਗਾਤਾਰ ਬੈਠਾਂਗਾ ਤੇ 9 ਘੰਟੇ ਕੰਨ ਦੇ ਵਿੱਚ ਅੰਗੂਠੇ ਦੇਗਾ ਤੇ ਕਿਆ ਜ਼ਖਮ ਨਹੀਂ ਬਣਨਗੇ, ਬੈਠ ਸਕਦਾ ਕੋਈ ਮਾਈਕਾ ਲਾਲ? ਇਸੀ ਤੋਂ ਸਪਸ਼ਟ ਹੋ ਜਾਂਦਾ, ਇਹ ਸਾਰੀਆਂ ਕਿਰਿਆ ਸਾਧਸੰਗਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਹਵਾ ਦੇ ਵਿੱਚ ਉੱਡਦੀਆਂ ਨਜ਼ਰ ਆਉਣਗੀਆਂ, ਕਿਉਂਕਿ ਇਹਨਾਂ ਦੇ ਆਪਣੇ ਅੰਦਰ ਜਿਹੜਾ ਖੋਖਲਾਪਨ ਸੀ, ਬਿਨਾਂ ਨੀਂਹ ਦੇ, ਬਿਨਾਂ ਨੀਂਹ ਦਾ ਮਹਿਲ ਧੂੰਏ ਦਾ ਮਹਿਲ ਹੈ, ਧੂੰਏ ਦਾ ਮਹਿਲ ਇੱਕ ਮਾਮੂਲੀ ਜੀ ਹਵਾ ਦੇ ਵਿੱਚ ਵੀ ਨਹੀਂ ਟਿਕ ਸਕਦਾ। ਜਿਤਨੀ ਕੋਈ ਤਾਕਤ ਮਿਲੀ ਸੀ ਉਹ ਸਾਰੀ ਤਾਕਤ ਬਿਖਰ ਚੁੱਕੀ, ਸੰਤ ਮਤ ਬਿਖਰ ਚੁੱਕੀ, ਮਿੱਟੀ ਨਾ ਫਰੋਲ ਮਿੱਤਰਾ ਨਹੀਂ ਉਹ ਲੱਭੜੇ ਲਾਲ ਗਵਾਚੇ, ਇਹ ਲਾਲ ਗਵਾਚੇ ਜਾ ਚੁੱਕੇ, ਇਹ ਪ੍ਰਾਣ ਸ਼ਕਤੀ ਲਾਲ ਸੀ, ਇਹ ਦਮ ਹੀਰਾ ਲਾਲ ਹੈ, ਗਿਣ ਗਿਣ ਗੁਰ ਕੋ ਸੋ। ਗੁਰੂ ਕੌਣ ਸੀ? ਅਕਾਲ ਪੁਰਖ ਪਰਮਾਤਮਾ ਸਾਰੇ ਗੁਰੂਆਂ ਦਾ ਗੁਰੂ ਸੀ, ਜਿਸ ਨੇ ਇਹ ਪ੍ਰਾਣ ਸ਼ਕਤੀ ਦਿੱਤੀ, ਔਰ ਕਿਸੇ ਮਾਈ ਦੇ ਲਾਲ ਦੇ ਵਿੱਚ ਤਾਕਤ ਨਹੀਂ ਇਹ ਪ੍ਰਾਣ ਸ਼ਕਤੀ ਦੇਣ ਦੀ, ਇਹ ਪ੍ਰਾਣ ਸ਼ਕਤੀ ਉਸਦਾ ਆਪਣਾ ਅੰਸ਼ ਹੈ, ਔਰ ਇਹ ਲਾਲ ਕਿਸ ਨੂੰ ਦੇਣੇ ਸੀ? ਗਿਣ ਗਿਣ ਗੁਰ ਕੋ ਸੋ, ਕਹਿਤਾ ਹੂੰ ਕਹਿ ਜਾ ਤੂੰ ਕਹੂੰ ਬਜਾਵਤ ਢੋਲ, ਸਵਾਸਾ ਬਿਰਥਾ ਜਾਤ ਹੈ ਤੀਨ ਲੋਕ ਕਾ ਮੋਲ। ਕਿੰਨਾ ਲੋਕਾਂ ਦਾ ਮੁੱਲ ਦੇ ਕਰਕੇ ਵੀ ਤੂੰ ਮਾਈ ਕਾ ਲਾਲ ਇੱਕ ਲਾਲ ਨਹੀਂ ਖਰੀਦ ਕਰਕੇ ਲਿਆ ਸਕਦਾ, ਔਰ ਜਿਨ੍ਹਾਂ ਦੇ ਉੱਪਰ ਅਸੀਂ ਪਰਮਾਤਮਾ ਕਹਿ ਕਰਕੇ ਕੁਰਬਾਨ ਹੋ ਰਹੇ ਹਾਂ, ਸਾਧ ਸੰਗਤ ਜੀ ਇਹ ਦਿਆਂ ਵੀ ਇੱਥੇ ਰਹਿ ਗਈਆਂ, ਕੋਈ ਮਾਈ ਕਾ ਲਾਲ ਨਾਲ ਰਹਿ ਗਿਆ? ਇਹ ਤਾਂ ਸਾਧਨ ਸੀਗਾ ਬ੍ਰਹਮ ਦਾ ਦਿੱਤਾ ਹੋਇਆ, ਬ੍ਰਹਮ ਮੇ ਜਨ, ਜਨ ਮੇ ਪਾਰ ਬ੍ਰਹਮ, ਏਕ ਹੈ ਆਪ ब्रह्म में जन, ब्रह्म कौन सी काल, जन ए शरीर उसका दिता हुआ, एक प्रकृति का पुतला शब्द नाल कड़िया उसके अधीन है, जन में पार ब्रह्म, और इस पुतले के अंदर असि पार ब्रह्म परमात्मा प्राप्त कर सकते हैं। एक है आप नहीं कुछ परम, एक ब्रह्म और पार ब्रह्म दोनों ही तीन है, उस पर ब्रह्म ने उस ब्रह्म अपनी ताकत दे रखी है, अपार ब्रह्म उसी पर ब्रह्म दे अगे काम कर रहे हैं। पर इस मत धर्म वाले ने कितना परम पैदा करता, ब्रह्म की निंदा कराते हैं और पर ब्रह्म की जगह एक देह की पूजा करवा रहे हैं, देह दे जान करा रहे, कल्याण कितों हो जाना। एक है आप नहीं कुछ परम, सहज सियाणप ले आना चाहिए, कहते रहे सियाणप और चलाकी के नाल तू इस विषय में प्राप्त नहीं कर सकता। नानक ऐसा गुर वडभागी पाई है, इस गुरु नु प्राप्त करके तो असि वड्डे भाग वाले बने हैं, तो वड्डे भाग ने कोई शक नहीं, पर जिस वड्डे भाग की गल कर रहे हैं, जिस गुरु की गल कर रहे हैं, वो उसी पर ब्रह्म परमात्मा रूपी गुरु की गल कर रहे हैं। सात संघ जी कितने ने वड्डे भागों वाले जिन्होंने पर ब्रह्म अकाल पुरख परमात्मा रूपी गुरु प्राप्त करके अपने भाग उच्चे कर लिए। यह है अकाल पुरख परमात्मा की आत्मिक प्रेरणा जिहड़ी कि व्यक्त की गई, हुण विचार करके देख लो असि कितने भरमां दे विच और किस ढंग दे विच इस जगत दे विच विचरण कर रहे हैं। तो सात संघ जी अज की बाणी दे विच गुरु नानक साहब ने बिल्कुल स्पष्ट कर दिता, पिछले सत्संग दे विच जो हाउ दा लफज दा विश्लेषण दिता सीगा उसी नूं पांच हिस्सों दे विच तकसीम करके नित्य कर्म, नैमित्तिक कर्म, कामे जनित कर्म, निषिद्ध कर्म और प्रायश्चित कर्म, जब तक इन्हें पंजो तरीके के कर्मों के विचों असी लिप्त हो करके पूरा इस दे जाल नूं पहचान नहीं लैंदे तद तक असी उन्हां तों बच नहीं सकते। ते अज दे इस मजमून की समाप्ति इत्थे ही करदे होए इसी शब्द नूं जब तक इस दे सारे अर्थ प्रगट नहीं हो जाते अगले सत्संगा च भी गुरु नानक साहब आप व्यक्त करनगे, ते साडे सारयां दा फर्ज हो जांदा है कि जितने भी भरम लै करके असि इस दरबार दे विच या इस जगत दे विच मौजूद हैगे आ, साडा कल्याण ताई होएगा जदों असि अपने आप नूं शरीर और मानसिक रूप तों बनाए जा रहे गुलामां दी इस पीड़ तों बचाण दी कोशिश करांगे। असि गुलाम बनना है इक अकाल पुरख परमात्मा दा, उस दे अधीन जाना है और सेवा सानू मिली है स्वास स्वास उक अकाल पुरख परमात्मा की बंदगी करन दी, उस दे विच किसी दा कोई दखल नहीं, एक निजी विषय है और जिसने इस निजी विषय नूं प्राप्त कर लिया, धारण कर लिया, सात संगत जी संसार दे सिर दे उपर ठोकर मारदा है अकाल पुरख परमात्मा नूं मिल जाएगा और ये गद्दियां मत और धर्म दे चलाण वाले अंजाई तुसी तीसरी अख दे नाल देख लेना सचखंड तो कि अपार समय तक इन्हां ही मुल्कां दे विच निचलियां और उचलियां जूनां दे विच तक्के खंदे नजर आणगे। तो सात संगत जी जड़ी बाणी दित्ती गई है इस जगह इतनी खुली और निर्मोलक बाणी है कि असी इसकी तुलना किस जगत दे विच किसी भी बाणी दे नाल या किसी भी होर मत धर्म दे नाल या किसी भी लफ्जा दे नाल इस नूं व्यक्त ही नहीं कर सकते, यानी कि ला बयान है कितने भरम ने जड़े इस बाणी दे नाल साडे दूर हो जाते। साडा सारयां दा फर्ज बन जांदा कि असी इस बाणी दे एक एक अक्षर दे उपर पूरे उतरीए और जींदे जी अख बंद होण तों पहले अपने उस अकाल पुरख परमात्मा नूं प्राप्त करके सदा लई जन्म और मरण दे गेड़ दे विचों बचा लईए, इही आत्मा दा कल्याण है। तो सतगुरु जी बाणी देंदे ने, कुछ बचन इस्तेमाल करते हैं, कुछ मिसाल देंदे ने, कोई ना मत या धर्म चलाने वास्ते नहीं देंदे, ना ही किसी की निंदा या वड्याई करने वास्ते देंदे ने, बेशक है सारा कुछ किसी ना किसी देश जात मजहब कौम के नाल संबंध रखता है प्रत्यक्ष या अप्रत्यक्ष रूप से भी, और कोई भी माई का लाल इन वचना का इस प्रक्रिया का कोई होर अर्थ कढ़ता है तो उसकी अपनी मनमत है, गुरमत का उसके कढ़े गए अर्थात कोई भी संबंध नहीं है।